मारे ओ कंबल बेग जब भयो कष्ट चित पीन लला बेग आंसू गिरे प्रिया प्राता बोचीन।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जोरे वड्या भागा वाले हो दीन दुनिया दे पातशाह आदि गुरु धन धन श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे सजे हुए दवाना च हाजरियां भर के एकत्र होके गरीब नवाज पातशाह धन श्री गुरु हरगोबिंद साहिब जी महाराज जी का पवित्र पावन इतिहास बहुत ही श्रद्धा भावना आदब सत्कार सहित सरवण कर रहे। महाराज का जंग चल रहा है लल्ला बेग पठान दे बड़े बड़े वड्डे जरनैल जंग दे मैदान विच लड़ के सतगुरु और सतगुरां दे बहादुर सिखां दे हत्थों मारे जा रहे ने। काबल बेग दी मौत तों बाद लल्ला बेग दा छोटा भरा कंबर बेग 500 सिपाहियां दा जथा लैके आया है। एदा मुकाबला करन वास्ते सतगुरां दे सूरबीर बहादुर सिख भाई जोध राय जी अगे वधे हन। भाई जोध राय जी दी मदद विच भाई जाती मलक जी वर्गे सिख खड़े ने। बड़ा गह गच जंग होया है मुकाबला होया है तीर चले ने गोलियां चलियां ने हथियार चले ने सैकड़े सिपाही जंग दे मैदान विच तुरकां दे मारे जा चुके हैं। कंबर बेग बड़ा खिज के अगे वध रहा है ये समझ के असी हार रहे हैं जां तां हुण मर जाइए जां मार दईए इको कम हो सकदा। कंबर बेग जदों अगे वध के आया भाई जोध राय ने दा मुकाबला कीता। भाई जोध राय ने पहला नेकां तीर चलाए गोलियां दागियां फिर हाथ विच इक चंगी भारी गरबी बरछी फड़ के भाई जोध राय जी अगे आए हन। कंबर बेग दे हाथ विच तेग सी फौलाद दी भाई जोध राय कोल जिहड़ी बरछी आ उह भी फौलाद दी है जिहड़ी लोहे नूं भी चीर के निकल जाए। जदों कंबर बेग अगे वध के आया भाई जोध राय ने बरछी दा वार कीता उह वार कंबर बेग कोल रोकिया नहीं गया इहो जिहा जोर दा वार सी कि कंबर बेग दी छाती विच बरछी वज के पार निकल गई। कंबर बेग उछल के घोड़े तों थले जमीन ते डिगा और भाई जोध राय ने जदों बरछी बाहर कढ़ी ते कंबर बेग दी मौत हो गई इहदे प्राण निकल गए। कंबर बेग दी मौत वेख के इहदे नाल दे जिन्ने सिपाही पठान सन दौड़ के आए हमला करके आए कि कंबर बेग दी जिहड़ी लाश है दी लोथ है उहनूं अपने कब्जे च कर लईए। उस वेले जिहड़े कई पठान सन इहो जिहा घमासान जंग वेख के उह इहो जिहे कायर हो के दौड़े कि मुड़ के उन्हां ने कदे लड़न दा हौसला नहीं कीता। मुड़ के कदे उह जंग दे मैदान विच लड़न वास्ते नहीं आए अपने घरां विच ही जा के चले गए। हथियार छड्ड के जिमीदारी दा कम करन लग पए दुकानां चलाण लग पए मुड़ के हथियार नहीं चुके। पर जिहड़े सूरमे सन उह जंग दे मैदान विच लड़दे रहे। कंबर बेग दी मौत तों बाद ਹੁਣ ਜਿੰਨੀ ਵੱਡੀ ਫੌਜ ਸੀ ਲੱਲਾ ਬੇਗ ਦੀ ਉਹਦੀ ਲੱਕ ਟੁੱਟ ਗਈ, ਕਿਉਂਕਿ ਕੰਬਰ ਬੇਗ ਇਹਨਾਂ ਦਾ ਜੰਗ ਦੇ ਮੈਦਾਨ ਦਾ ਸਲਾਹਕਾਰ ਸੀ। ਕੰਬਰ ਬੇਗ ਦੀ ਮੌਤ ਤੋਂ ਬਾਅਦ ਜਿਵੇਂ ਲੱਲਾ ਬੇਗ ਨੂੰ ਸੱਟ ਵੱਜੀ ਆ, ਆਓ ਮਨ ਬਿਰਤੀਆਂ ਇਕਾਦਰ ਕਰੀਏ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਮਾਰਿਓ ਕੰਬਰ ਬੇਗ ਜਬ ਭਇਓ ਕਸ਼ਟ ਚਿਤ ਪੀਨ।
ਜੰਗ ਦੇ ਮੈਦਾਨ ਵਿਚ ਜਦੋਂ ਕੰਬਰ ਬੇਗ ਮਾਰਿਆ ਗਿਆ, ਕੰਬਰ ਬੇਗ ਦੀ ਜਿਸ ਵਕਤ ਭਾਈ ਜੋਧ ਰਾਏ ਦੇ ਹੱਥੋਂ ਮੌਤ ਹੋ ਗਈ, ਉਸ ਵਕਤ ਬੜਾ ਵੱਡਾ ਕਸ਼ਟ ਹੋਇਆ ਲੱਲਾ ਬੇਗ ਦੇ ਮਨ। ਲੱਲਾ ਬੇਗ ਕੰਬਰ ਬੇਗ ਦਾ ਵੱਡਾ ਭਰਾ ਸੀ, ਔਰ ਆਈ ਹੋਈ ਜਿੰਨੀ ਤੁਰਕਾਂ ਦੀ ਫੌਜ ਆ ਉਹਦਾ ਸਿਪਹਿ ਸਲਾਰ ਹੈ, ਉਹਦਾ ਜਰਨੈਲ ਹੈ ਲੱਲਾ ਬੇਗ। ਕੰਬਰ ਬੇਗ ਦੀ ਮੌਤ ਵੇਖ ਕੇ ਇਹਦੇ ਮਨ ਨੂੰ, ਇਹਦੇ ਚਿੱਤ ਨੂੰ ਬੜਾ ਵੱਡਾ ਭਾਰੀ ਕਸ਼ਟ ਹੋਇਆ ਹੈ।
ਲੱਲਾ ਬੇਗ ਆਸੂ ਗਿਰੇ ਪ੍ਰਿਆ ਭਰਾਤਾ ਬੋਚੀਨ।
ਲੱਲਾ ਬੇਗ ਦੇ ਪਹਿਲਾਂ ਵੀ ਕਈ ਜਰਨੈਲ ਮਰ ਚੁੱਕੇ ਨੇ, ਕਾਬਲ ਬੇਗ ਇਹਦਾ ਭਾਣਜਾ ਜੰਗ ਦੇ ਮੈਦਾਨ ਚ ਮਰ ਚੁੱਕਾ, ਪਰ ਕਿਸੇ ਦੇ ਮੌਤ ਸਮੇਂ ਦੀਆਂ ਅੱਖਾਂ ਚ ਅਥਰੂ ਨਹੀਂ ਭਰੇ। ਪਰ ਜਦੋਂ ਕੰਬਰ ਬੇਗ ਇਹਦਾ ਇਹਦੇ ਪ੍ਰਾਣਾਂ ਤੋਂ ਵੀ ਪਿਆਰਾ ਭਰਾ ਸੀ ਉਹ ਮਾਰਿਆ ਗਿਆ, ਤੇ ਲੱਲਾ ਬੇਗ ਦੀਆਂ ਅੱਖਾਂ ਭਰ ਆਈਆਂ, ਇਹਦੇ ਨੇਤਰਾਂ ਚੋਂ ਹੰਝੂ ਵਹਿ ਟੁਰੇ ਨੇ, ਆਪਣੇ ਪਿਆਰੇ ਭਰਾ ਦੀ ਜਾਨ ਤੋਂ ਵੀ ਪਿਆਰੇ ਭਰਾ ਦੀ ਮੌਤ ਨੂੰ ਵੇਖ ਕੇ।
ਪਾਦੜੀ ਛੰਦ ਤੇ ਸਿਮਰ ਸਿਮਰ ਗੁਣ ਕੈ ਵਿਸਾਲ।
ਜਦੋਂ ਭਰਾ ਕੰਬਰ ਬੇਗ ਜੰਗ ਦੇ ਮੈਦਾਨ ਚ ਮਾਰਿਆ ਗਿਆ, ਫਿਰ ਉਹਦੇ ਗੁਣਾਂ ਨੂੰ ਯਾਦ ਕਰਦਾ, ਨਾਲੇ ਤਾਂ ਰੋਂਦਾ ਲੱਲਾ ਬੇਗ ਅੱਖਾਂ ਭਰ ਭਰ ਕੇ ਰੋਂਦਾ, ਤੇ ਨਾਲੇ ਆਪਣੇ ਭਰਾ ਦੇ ਗੁਣਾਂ ਨੂੰ ਯਾਦ ਕਰਦਾ, ਉਹਦੇ ਗੁਣਾਂ ਨੂੰ ਸਿਮਰ ਸਿਮਰ ਕਰਕੇ ਯਾਦ ਕਰਕੇ ਰੋਂਦਾ ਹੈ।
ਗੁਜ਼ਰਿਓ ਬਿਲਾਂਦਿਆ ਚਰਜ ਕਰਾਲ।
ਪਹਿਲਾਂ ਬੜਾ ਮਾੜਾ ਹੋਇਆ, ਬੜੀ ਅਸਚਰਜ ਬਾਤ ਆ ਬਣੀ ਹੈ, ਬੜਾ ਕਹਿਰ ਹੋਇਆ ਖੁਦਾ ਦਾ ਕਿ ਮੇਰਾ ਭਰਾਤਾ ਜੋ ਮੇਰੇ ਜਾਨ ਤੋਂ ਵੀ ਮੈਨੂੰ ਪਿਆਰਾ ਸੀ ਉਹ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਮਨ ਲਖੈ ਕੌਣ ਇਹ ਰੀਤ ਹੋਏ।
ਹੁਣ ਮੇਰੇ ਭਰਾ ਦੀ ਜਿਹੜੀ ਇਹੋ ਜਿਹੀ ਮੌਤ ਹੋਈ ਹੈ, ਇਹ ਜੰਗ ਦੇ ਮੈਦਾਨ ਵਿਚ ਜੋ ਕੰਬਰ ਬੇਗ ਮਾਰਿਆ ਗਿਆ, ਉਹ ਹੁਣ ਜਿਹੜੀ ਰੀਤ ਮੇਰੇ ਮਨ ਦੀ ਹੈ, ਮੇਰੇ ਮਨ ਨੂੰ ਜਿਹੜਾ ਦੁੱਖ ਹੈ, ਹੁਣ ਹੋਰ ਕੌਣ ਜਾਣ ਸਕਦਾ, ਹੋਰ ਕਿਸੇ ਨੂੰ ਇਹ ਦੁੱਖ ਹੁਣ ਕਿਵੇਂ ਪਤਾ ਲੱਗ ਸਕਦਾ ਹੈ।
ਗਿਰ ਭਾਰ ਤਰੈ ਨਰ ਹੱਥ ਕੋਏ।
ਕਿਹੜਾ ਮੇਰੇ ਥੱਲੇ ਜਿਹੜੀ ਜ਼ਮੀਨ ਹੈ ਉਹ ਤਾਂ ਗਰਕ ਹੁੰਦੀ ਜਾ ਰਹੀ ਹੈ, ਜ਼ਮੀਨ ਹੀ ਮੇਰੇ ਪੈਰਾਂ ਥੱਲਿਓਂ ਨਿਕਲਦੀ ਜਾ ਰਹੀ ਹੈ। ਅੱਗੇ ਮੇਰਾ ਭਰਾ ਕੰਬਰ ਬੇਗ ਜੇ ਮੇਰਾ ਹੌਸਲਾ ਢਹਿੰਦਾ ਸੀ ਤੇ ਮੈਨੂੰ ਹੌਸਲਾ ਦੇ ਕੇ ਦਲੇਰ ਕਰਦਾ ਸੀ, ਹੁਣ ਉਹਦੀ ਜਗ੍ਹਾ ਤੇ ਜ਼ਮੀਨ ਥੱਲੇ ਕੌਣ ਆਪਣੇ ਹੱਥ ਦੇ ਕੇ ਜ਼ਮੀਨ ਨੂੰ ਰੋਕੇ, ਕੌਣ ਮੇਰੇ ਪੈਰਾਂ ਥੱਲੇ ਖਿਸਕਦੀ ਜਾਂਦੀ ਜ਼ਮੀਨ ਨੂੰ ਰੋਕੇ।
ਲਸ਼ਕਰ ਵਿਸਾਲ ਮਮ ਸੰਗ ਆਏ।
ਮੇਰੇ ਨਾਲ ਬੜਾ ਵੱਡਾ ਭਾਰੀ ਲਸ਼ਕਰ ਚੜ ਕੇ ਆਇਆ ਸੀ, ਬੜਾ ਵੱਡਾ ਦਲ, 35,000 ਫੌਜ ਕੋਈ ਥੋੜੀ ਨਹੀਂ ਹੁੰਦੀ, 35,000 ਸੂਰਮਿਆਂ ਦਾ ਦਲ ਉਹ ਮੇਰੇ ਨਾਲ ਚੜ ਕੇ ਆਇਆ ਸੀ।
ਬਰਿਆਮ ਵੀਰ ਬੋ ਬ੍ਰਿੰਦ ਆਏ।
ਜਿਹੜੇ ਬੜੇ ਬੜੇ ਬਰਿਆਮ ਯੋਧੇ ਸਨ, ਬੜੇ ਬੜੇ ਸੂਰ ਵੀਰ ਬਹਾਦਰ ਯੋਧੇ ਸਨ,
ਜੋ ਸ਼ਾਹ ਨਿਕਟ ਆ ਚੁਕਾਏ।
ਜਿਹੜੇ ਬੜੇ ਬੜੇ ਸੂਰਮੇ ਬਹਾਦਰ ਯੋਧੇ ਸਨ, ਜਿਹੜੇ ਬਾਦਸ਼ਾਹ ਸ਼ਾਹ ਜਹਾਨ ਕੋਲ ਬੜੇ ਚੰਗੇ ਦਲੇਰ ਕਹਾਉਂਦੇ ਸੀ, ਜਿਨ੍ਹਾਂ ਦੀ ਦਲੇਰੀ ਦਾ, ਜਿਨ੍ਹਾਂ ਦੀ ਬਹਾਦਰੀ ਦਾ ਚਰਚਾ ਹੁੰਦਾ ਸੀ, ਤੇ ਜਿਨ੍ਹਾਂ ਦੀਆਂ ਬਹਾਦਰੀਆਂ ਦੇ ਲੋਕ ਕਿੱਸੇ ਸੁਣਾਇਆ ਕਰਦੇ ਸਨ, ਇਹੋ ਜਿਹੇ ਮਹਾਨ ਬਹਾਦਰ ਸਿਪਾਹੀ ਜਰਨੈਲ ਉਹ ਨਾਲ ਮੇਰੇ ਚੜ ਕੇ ਆਏ ਸਨ।
ਜਿਨ ਕਰੇ ਜੰਗ ਨਿਤ ਫਿਰਨ ਚਾਏ।
ਜਿਨ੍ਹਾਂ ਨੇ ਪਹਿਲਾਂ ਵੀ ਕਈ ਜੰਗ ਲੜੇ ਹੋਏ ਸੀ, ਇਹ ਕੋਈ ਪਹਿਲਾ ਜੰਗ ਥੋੜੀ ਲੜਨ ਆਏ ਸੀ, ਉਹ ਸੂਰਮੇ ਜਿਹੜੇ ਆਏ ਸਨ ਜਿਹੜੇ ਮਾਰੇ ਜਾ ਚੁੱਕੇ ਨੇ, ਉਹਨਾਂ ਨੇ ਇਸ ਜੰਗ ਤੋਂ ਪਹਿਲਾਂ ਵੀ ਕਈ ਜੰਗ ਲੜੇ ਸੀ, ਪਹਿਲਾਂ ਵੀ ਬੜੇ ਸੂਰਮੇ ਬਹਾਦਰਾਂ ਨਾਲ ਉਹ ਭਿੜੇ ਸਨ, ਜਿਹੜੇ ਹੁਣ ਇੱਥੇ ਆ ਕੇ ਭਿੜੇ ਨੇ, ਉਹਨਾਂ ਨੂੰ ਭਿੜਨ ਦਾ ਬੜਾ ਚਾਅ ਸੀ, ਲੜਨ ਦਾ ਬੜਾ ਚਾਓ ਸੀ ਬਹਾਦਰ ਸਾਨੂੰ ਸਾਰੇ ਸੂਰਮੇ
ਬਦ ਧਰਮ ਚਾਕਰੀ ਲੇਤ ਨੀਤ
ਔਰ ਜਿਨ੍ਹਾਂ ਨੂੰ ਰੋਜ਼ ਰੋਜ਼ਾਨਾ ਬੜੀ ਮਾਇਆ ਮਿਲਦੀ ਸੀ ਉਹਨਾਂ ਦੀ ਬਹਾਦਰੀ ਕਰਕੇ ਉਹਨਾਂ ਨੂੰ ਮਹੀਨੇ ਦਾ ਬਹੁਤ ਜ਼ਿਆਦਾ ਖਰਚ ਬੰਨਿਆ ਹੋਇਆ ਸੀ ਇੱਕ ਇੱਕ ਦਿਨ ਦਾ ਖਰਚ ਬੰਨਿਆ ਹੋਇਆ ਸੀ ਦਸ ਦਸ ਰੁਪਈਏ ਪ੍ਰਤੀ ਘੋੜ ਸਵਾਰ ਇੱਕ ਦਿਨ ਦੇ ਲੈਣ ਵਾਲੇ ਸੂਰਮੇ ਸਨ ਇਹੋ ਜਿਹੜੇ ਚਾਕਰੀ ਦਾ ਬਹੁਤ ਸਾਰਾ ਧਨ ਲੈਣ ਵਾਲੇ ਦਲੇਰ ਤੇ ਮਰਦ ਸੂਰਮੇ ਸਨ
ਜਿਹੜੇ
ਜੰਗ ਦੇ ਮੈਦਾਨ ਦੇ ਬੜੇ ਦਾਅ ਪੇਚਾਂ ਨੂੰ ਲਖਣ ਵਾਲੇ ਸਨ ਦਾਅ ਪੇਚਾਂ ਨੂੰ ਜਾਣਨ ਵਾਲੇ ਸਨ ਔਰ ਜੰਗ ਦੀ ਰੀਤ ਨੂੰ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਤੇ ਸਮਝਣ ਵਾਲੇ ਸਨ
ਆਏ ਸਰਬ ਨੇ ਦੀਨ ਪ੍ਰਾਨ
ਪਤਾ ਨੀ ਉਹਨਾਂ ਸਾਰਿਆਂ ਤੇ ਕੀ ਕਹਿਰ ਗੁਜਰਿਆ ਉਹ ਏਡੇ ਏਡੇ ਵੱਡੇ ਮਹਾਨ ਜਰਨੈਲ ਸਿਰਲਤ ਸੂਰਮੇ ਜਿਨ੍ਹਾਂ ਨੇ ਸਾਰਿਆਂ ਨੇ ਇੱਥੇ ਆ ਕੇ ਆਪਣੇ ਪ੍ਰਾਣ ਦੇ ਦਿੱਤੇ ਇੱਥੇ ਆ ਕੇ ਉਹਨਾਂ ਨੇ ਆਪਣੇ ਸਾਰਿਆਂ ਨੇ ਪ੍ਰਾਣ ਗਵਾ ਦਿੱਤੇ ਨੇ
ਗੁਰੂ ਨਿਕਟ ਸੈਨ ਪਾਸੇ ਅਲਪ ਜਾਨ
ਹਾਲਾਂਕਿ ਗੁਰੂ ਜੀ ਦੇ ਕੋਲ ਤਾਂ ਥੋੜੀ ਜਿਹੀ ਗਿਣਤੀ ਦੀ ਸੂਰਮਿਆਂ ਦੀ ਫੌਜ ਹੈ ਗੁਰੂ ਕੋਲ ਕਿਹੜਾ ਕੋਈ ਲੜਨ ਵਾਲੇ ਜ਼ਿਆਦਾ ਸੂਰਮੇ ਨੇ ਅਸੀਂ 35,000 ਸੀ ਗੁਰੂ ਕੋਲ ਸਿਰਫ 4,000 ਸੂਰਮੇ ਸਨ ਪਰ ਹੈਰਾਨੀ ਹੈ ਇਸ ਗੱਲ ਦੀ ਬੜੀ ਵੱਡੀ ਗਜਬ ਦੀ ਬਾਤ ਹੈ ਕਿ ਗੁਰੂ ਕੋਲ ਥੋੜੀ ਫੌਜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਏਡੀ ਵੱਡੀ ਫੌਜ ਮਾਰ ਕੇ ਖਪਾ ਦਿੱਤੀ ਹੈ
ਇਹ ਭਇਓ ਕਾ ਨਾ ਜਾਣ ਜਾਏ
ਲੱਲਾ ਬੇਗ ਹੈਰਾਨ ਹੁੰਦਾ ਕਹਿੰਦਾ ਇਹ ਹੋਇਆ ਕੀ ਹੈ ਮੈਨੂੰ ਤਾਂ ਸਮਝ ਨਹੀਂ ਪੈ ਰਹੀ ਹੈਰਾਨ ਹੋ ਰਿਹਾ ਵੀ ਇੰਨੀ ਫੌਜ ਮਰੀ ਕਿਵੇਂ ਹੈ ਇਹ ਜਿਹੜੇ ਸਿਪਾਹੀ ਜੰਗ ਦੇ ਮੈਦਾਨ ਚ ਮਰੇ ਪਏ ਨੇ ਕਿਵੇਂ ਮਰ ਗਏ ਇਨੇ ਸੂਰਮੇ ਜੰਗ ਦੇ ਮੈਦਾਨ ਚ ਕਿਵੇਂ ਮਾਰੇ ਗਏ ਨੇ
ਕਿਵੇਂ ਮਰੇ ਸਰਬ ਤਨ ਕਾਏ ਖਾਏ
ਪਤਾ ਨੀ ਕਿਵੇਂ ਮਰੇ ਨੇ ਸਾਰੇ ਜ਼ਖਮੀ ਨੇ ਇਹ ਵੀ ਕੋਈ ਨੀ ਵੀ ਕੋਈ ਓਦਾਂ ਹੀ ਡਿੱਗ ਗਿਆ ਹੋਵੇ ਨਹੀਂ ਜਿੰਨੇ ਵੀ ਮਰੇ ਪਏ ਨੇ ਸਾਰਿਆਂ ਦੇ ਸਰੀਰਾਂ ਤੇ ਜ਼ਖਮ ਨੇ ਸਾਰਿਆਂ ਦੇ ਸਰੀਰਾਂ ਤੇ ਘਾਵ ਲੱਗੇ ਹੋਏ ਨੇ ਘਾਵ ਖਾ ਕੇ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਮਰੇ ਨੇ ਪਰ ਇਹ ਸਾਰੇ ਮਰ ਕਿਵੇਂ ਗਏ
ਅਬ ਜੀਤ ਆਸ ਕਿਸ ਕੇ ਪਰੋਸ
ਹੁਣ ਮੈਂ ਜਿੱਤ ਦੀ ਆਸ ਕਿਹਦੇ ਭਰੋਸੇ ਰੱਖਾਂ ਬਸ ਹੁਣ ਨਹੀਂ ਮੈਂ ਜਿੱਤ ਸਕਦਾ ਇੱਕ ਭਰਾ ਕੰਬਰ ਬੇਗ ਦੇ ਉੱਤੇ ਭਰੋਸਾ ਸੀ ਉਹ ਵੀ ਮਾਰਿਆ ਗਿਆ ਜੰਗ ਦੇ ਮੈਦਾਨ ਵਿਚ ਹੁਣ ਮੈਂ ਜਿੱਤ ਦਾ ਭਰੋਸਾ ਕਿਹਦੇ ਤੇ ਰੱਖਾਂ ਹੁਣ ਮੇਰੀ ਕਦੇ ਵੀ ਜੰਗ ਦੇ ਮੈਦਾਨ ਚ ਜਿੱਤ ਨਹੀਂ ਹੋ ਸਕਦੀ
ਕਰੋ ਯਤਨ ਹੋਸ਼
ਹੁਣ ਮੈਂ ਹੋਸ਼ ਸੰਭਾਲ ਕੇ ਕਿਹੜਾ ਯਤਨ ਕਰਾਂ ਮੇਰੀ ਤਾਂ ਹੋਸ਼ ਹੀ ਨਹੀਂ ਰਹੀ ਮੇਰੀ ਤਾਂ ਹੋਸ਼ ਫਰਮੋਸ਼ ਹੋ ਗਈ ਹੈ ਹੁਣ ਮੈਂ ਜੰਗ ਦੇ ਮੈਦਾਨ ਚ ਕਿਵੇਂ ਲੜਾਂ ਕਿਵੇਂ ਹੋਸ਼ ਕਰਕੇ ਅੱਗੇ ਹੋ ਕੇ ਵਧਾਂ
ਲਗੋ ਪ੍ਰਾਤ ਉਤੋਂ ਕੰਬਰ ਦਨਾਏ
ਮੇਰਾ ਛੋਟਾ ਵੀਰ ਕੰਬਰ ਬੇਗ ਮੇਰਾ ਛੋਟਾ ਭਾਈ ਜਾਨ ਸੀ ਜਿਹੜਾ ਬੜਾ ਦਾਨਾ ਪੁਰਖ ਸੀ ਬੜਾ ਸਿਆਣਾ ਸੀ
ਸਭ ਲੜਨ ਭੇਤ ਦੇ ਤੋ ਬਤਾਏ
ਮੈਨੂੰ ਲੜਨ ਦੇ ਭੇਤ ਦੱਸਦਾ ਸੀ ਉਹਨੂੰ ਲੜਨ ਦਾ ਬੜਾ ਭੇਤ ਸੀ ਉਹਨੂੰ ਪਤਾ ਸੀ ਕਿਵੇਂ ਲੜਾਈ ਕਰੀ ਦੀ ਹੈ ਕਿਵੇਂ ਜੰਗ ਲੜੀ ਦੇ ਨੇ ਉਹ ਮੈਨੂੰ ਲੜਨ ਦੇ ਭੇਤ ਦੱਸਦਾ ਸੀ ਜੰਗ ਦੇ ਮੈਦਾਨ ਚ ਲੜਨ ਦੀਆਂ ਜੁਗਤੀਆਂ ਦੱਸਦਾ ਸੀ
ਅਸ ਹੈ ਕੌਣ ਇਹ ਪ੍ਰਾਤ ਆਏ ਤੁਝ ਬਿਨਾ ਮੋਏ ਨੈ ਲੜਨ ਦਾਏ
ਰਹਿਣ ਪਾਉਂਦਾ ਲੱਲਾ ਬੇਗ ਉੱਚੀ ਆਵਾਜ਼ ਵਿਚ ਰੋਂਦਾ ਤੇ ਰੋਂਦਾ ਹੋਇਆ ਕਹਿੰਦਾ ਐਸਾ ਕੌਣ ਹੈ ਹੇ ਭਰਾਤਾ ਜਿਹੜਾ ਤੇਰੀ ਥਾਂ ਤੇ ਆ ਕੇ ਮੇਰੀ ਮਦਦ ਕਰੇ ਜਿਹੜਾ ਤੇਰੀ ਥਾਂ ਤੇ ਆ ਕੇ ਮੈਨੂੰ ਲੜਨ ਦੇ ਦਾਅ ਸਿਖਾਵੇ ਹੇ ਭਰਾ ਕੰਬਰ ਬੇਗ ਕੌਣ ਹੈ ਐਸਾ ਜਿਹੜਾ ਹੁਣ ਤੇਰੀ ਥਾਂ ਤੇ ਆ ਕੇ ਮੈਨੂੰ ਲੜਨ ਦੀਆਂ ਜੁਗਤੀਆਂ ਤੇ ਦਾ ਦੱਸੇ
ਸੁਣ ਕਾਸਮ ਬੇਗ ਸੋ ਸ਼ਮਸ ਬੇਗ ਬੋਲੇ ਬਿਲੰਦ ਗੈ ਹੱਥ ਤੇਗ
ਖਾਲਸਾ ਜੀ ਜਦੋਂ ਲੱਲਾ ਬੇਗ ਰੋ ਰੋ ਕੇ ਏਦਾਂ ਪੁਕਾਰਾਂ ਕਰਨ ਲੱਗ ਪਿਆ ਨਾ ਧੁਖੜੇ ਮਾਰ ਕੇ ਰੋਣ ਲੱਗ ਪਿਆ ਇਹਦੇ ਦੋਵੇਂ ਪੁੱਤਰ ਲਾਗੇ ਖੜੇ ਸਨ ਇੱਕ ਦਾ ਨਾਂ ਕਾਸਮ ਬੇਗ ਹੈ ਤੇ ਦੂਜੇ ਦਾ ਨਾਂ ਸ਼ਮਸ਼ ਬੇਗ ਹੈ ਸ਼ਮਸ਼ ਬੇਗ ਤੇ ਕਾਸਮ ਬੇਗ ਉਸ ਵੇਲੇ ਸੁਣ ਕੇ ਬੋਲੇ ਜਿਹੜੇ ਬੜੇ ਸੂਰਮੇ ਸੀ ਇਨ੍ਹਾਂ ਨੇ ਆਪਣੀਆਂ ਤੇਗਾਂ ਹੱਥਾਂ ਵਿਚ ਫੜੀਆਂ ਨੇ ਮਿਆਨਾ ਵਿਚੋਂ ਤੇਗਾਂ ਧੂ ਕੇ ਆਪਣੇ ਬਾਪੂ ਲੱਲਾ ਬੇਗ ਨੂੰ ਦੋਵੇਂ ਭਰਾ ਕਹਿਣ ਲੱਗੇ
ਇਹ ਨਹੀਂ ਲਾਏ ਕੀ ਤੋਏ ਕੇਰ
ਕਹਿਣ ਲੱਗੇ ਪਿਤਾ ਜੀ ਇਹ ਤੁਹਾਡੇ ਲਾਇਕ ਨਹੀਂ ਕਿ ਤੁਸੀਂ ਰੋਵੋ ਇੱਕ ਫੌਜ ਦਾ ਜਰਨੈਲ ਹੋਵੇ ਉਸ ਜਰਨੈਲ ਦੀਆਂ ਅੱਖਾਂ ਭਰੀਆਂ ਹੋਣ ਇਹ ਫੌਜ ਵਾਸਤੇ ਨਹੀਂ ਚੰਗਾ, ਇੱਕ ਜਰਨੈਲ ਵਾਸਤੇ ਨਹੀਂ ਚੰਗਾ, ਇਹ ਤੇਰੇ ਲਾਇਕ ਨਹੀਂ ਹੈ ਕਿ ਤੂੰ ਇਸ ਤਰ੍ਹਾਂ ਦੁਹੱਥੜੇ ਮਾਰ ਕੇ ਰੋਵੇਂ ਤੇ ਵਿਰਲਾਪ ਕਰੇ।
ਜਬ ਚੜਿਓ ਸ਼ਾਤੇ ਹੋਏ ਦਲੇਰ,
ਭੁੱਲ ਗਿਆ ਉਹ ਗੱਲ ਜਦੋਂ ਬਾਦਸ਼ਾਹ ਸ਼ਾਹ ਜਹਾਨ ਦੀ ਕਚਹਿਰੀ ਦੇ ਵਿੱਚ ਖਲੋ ਕੇ ਤੂੰ ਪਾਨਾਂ ਦਾ ਬੀੜਾ ਚੱਬਿਆ ਸੀ ਤੇ ਪਾਨ ਦਾ ਬੀੜਾ ਚੱਬ ਕੇ ਉਥੋਂ ਤੇਗ ਚੁੱਕ ਕੇ ਆਪਣੇ ਮਿਆਨ ਚ ਪਾਈ ਸੀ ਤੇ ਪ੍ਰਣ ਕੀਤਾ ਸੀ ਮੈਂ ਜਾ ਕੇ ਗੁਰੂ ਨਾਲ ਲੜਾਂਗਾ, ਉਹ ਗੱਲ ਭੁੱਲ ਗਈ ਹੈ ਜਿਹੜੀ ਕਸਮ ਖਾਧੀ ਸੀ ਬਾਦਸ਼ਾਹ ਦੀ ਕਚਹਿਰੀ ਵਿੱਚ, ਜਿਹੜੀ ਤੇਗ ਚੁੱਕ ਕੇ ਉੱਥੇ ਆਪਣੀ ਦਲੇਰੀ ਵਿਖਾਈ ਸੀ।
ਵਿੱਚ ਸਭਾ ਤੇਗ ਬੀੜਾ ਉਠਾਏ,
ਉੱਥੇ ਪਾਨ ਦਾ ਬੀੜਾ ਖਾ ਕੇ ਸਭਾ ਦੇ ਵਿੱਚ ਭਰੀ ਹੋਈ ਕਚਹਿਰੀ ਦੇ ਵਿੱਚ ਤੇਗ ਚੁੱਕ ਕੇ ਆਪਣੇ ਮਿਆਨ ਚ ਪਾ ਕੇ ਤੂੰ ਕਿਹਾ ਸੀ
ਉਮਰਾਵ ਬ੍ਰਿੰਦ ਦੇਖਤ ਬਗਾਏ,
ਤੇਰੀ ਇਸ ਦਲੇਰੀ ਨੂੰ ਬੜੇ ਬੜੇ ਉਮਰਾਵਾਂ ਨੇ ਵੇਖਿਆ ਸੀ, ਉੱਥੇ ਹੋਰ ਵੀ ਬੜੇ ਬੜੇ ਜਰਨੈਲ ਖੜੇ ਸੀ, ਉਹਨਾਂ ਸਾਰੇ ਜਰਨੈਲਾਂ ਤੇ ਉਮਰਾਵਾਂ ਨੇ ਤੇਰੀ ਦਲੇਰੀ ਨੂੰ ਵੇਖ ਕੇ ਸ਼ਾਬਾਸ਼ ਦਿੱਤੀ ਸੀ, ਉੱਥੇ ਬੜੇ ਬੜੇ ਉਮਰਾਵ ਤੇਰੀ ਇਸ ਬਹਾਦਰੀ ਨੂੰ ਵੇਖ ਰਹੇ ਸਨ।
ਸਿਰ ਪਾਓ ਦੀਨ ਸਭ ਤੇ ਵਧਾਏ,
ਬਾਦਸ਼ਾਹ ਸ਼ਾਹ ਜਹਾਨ ਨੇ ਲੱਲਾ ਬੇਗ ਜੀ ਪਿਤਾ ਜੀ ਤੁਹਾਡੀ ਬਹਾਦਰੀ ਨੂੰ ਵੇਖ ਕੇ ਤੁਹਾਨੂੰ ਸਿਰੇ ਪਾਓ ਦਿੱਤਾ ਸੀ, ਸਿਰੇ ਪਾਓ ਦੇ ਕੇ ਉਹਨਾਂ ਨੇ ਤੇਰਾ ਸਾਰਿਆਂ ਵਿੱਚ ਸਤਿਕਾਰ ਕੀਤਾ, ਤੇਰਾ ਸਾਰਿਆਂ ਵਿੱਚ ਸਨਮਾਨ ਵਧਾਇਆ ਕਿ ਲੱਲਾ ਬੇਗ ਨੇ ਬਹਾਦਰੀ ਦੀ ਗੱਲ ਕੀਤੀ ਹੈ।
ਨਿਜ ਮੁਖ ਸਲਾਹ ਹਜ਼ਰਤ ਪਟਾਏ,
ਬਾਦਸ਼ਾਹ ਨੇ ਆਪ ਆਪਣੇ ਮੂੰਹ ਤੋਂ ਤੇਰੀ ਸ਼ਲਾਘਾ ਕੀਤੀ, ਉਹਨੇ ਆਪ ਆਪਣੇ ਮੁਖੋਂ ਤੇਰੀ ਉਪਮਾ ਕਰਕੇ ਕਿਹਾ ਸੀ ਲੱਲਾ ਬੇਗ ਤੂੰ ਵਾਕਈ ਮਰਦ ਦਲੇਰ ਸੂਰਮੈ, ਔਰ ਤੇਰੀ ਉਪਮਾ ਕਰਕੇ ਤੈਨੂੰ ਫੌਜਾਂ ਦੇ ਕੇ ਜੰਗ ਦੇ ਮੈਦਾਨ ਨੂੰ ਗੁਰੂ ਨਾਲ ਲੜਨ ਵਾਸਤੇ ਭੇਜਿਆ ਟੋਰਿਆ ਹੈ।
ਸੂਬੇ ਬਣਾਏ,
ਇਹ ਬਾਦਸ਼ਾਹ ਹੀ ਹੈ ਜਿਹਨੇ ਸਾਨੂੰ ਸੂਬੇਦਾਰੀਆਂ ਦਿੱਤੀਆਂ ਹੋਈਆਂ। ਆ ਕਾਬਲ ਦੀ ਸੂਬੇਦਾਰੀ ਪਿਤਾ ਜੀ ਤੁਹਾਡੇ ਕੋਲ ਹੈ, ਪਰ ਆ ਖਿਆਲ ਕਰੋ ਇਹ ਸੂਬੇਦਾਰੀ ਕਿਹਦੀ ਦਿੱਤੀ ਹੋਈ ਹੈ? ਬਾਦਸ਼ਾਹ ਦੀ ਦਿੱਤੀ ਹੋਈ ਹੈ ਨਾ। ਬਾਦਸ਼ਾਹ ਸ਼ਾਹ ਜਹਾਨ ਨੇ ਤੁਹਾਨੂੰ ਸੂਬੇਦਾਰੀਆਂ ਦੇ ਕੇ ਸੂਬੇਦਾਰ ਬਣਾਇਆ ਹੈ।
ਦੌਲਤ ਬਿਲੰਦ ਜਿਸ ਪਾਸ ਪਾਏ,
ਆ ਜਿਹੜੀ ਸਾਡੇ ਕੋਲ ਬਿਲੰਦ ਦੌਲਤ ਹੈ, ਆ ਜਿਹੜਾ ਸਾਡੇ ਕੋਲ ਐਸ਼ੋ ਇਸ਼ਰਤ ਦਾ ਸਮਾਨ ਹੈ, ਆ ਜਿਹੜੀ ਸਾਡੇ ਕੋਲ ਵੱਡੀ ਵਧੀਆ ਜ਼ਿੰਦਗੀ ਦੇ ਗੁਜ਼ਰਾਨ ਵਾਸਤੇ ਸੁੱਖ ਸਾਧਨ ਨੇ, ਇਹ ਸਾਰੀਆਂ ਸੁੱਖ ਸਮਿਰਧੀਆਂ ਸਾਨੂੰ ਬਾਦਸ਼ਾਹ ਦੀਆਂ ਦਿੱਤੀਆਂ ਹੋਈਆਂ, ਇਹ ਸਭ ਕੁਝ ਸਾਨੂੰ ਬਾਦਸ਼ਾਹ ਸ਼ਾਹ ਜਹਾਨ ਦਾ ਬਖਸ਼ਿਆ ਹੋਇਆ ਹੈ।
ਸਮਦਾਏ ਤੁਰੰਗਮ ਅਰਮ ਤੰਗ,
ਆ ਜਿਹੜੇ ਵਧੀਆ ਵਧੀਆ ਘੋੜਿਆਂ ਤੇ ਅਸੀਂ ਬੈਠ ਕੇ ਸਵਾਰ ਹੁੰਨੇ ਆ, ਆ ਝੂਲਦੇ ਹੋਏ ਮਸਤ ਹਾਥੀਆਂ ਦੇ ਉੱਤੇ ਸਵਾਰੀ ਕਰਦੇ ਆ, ਇਹ ਹਾਥੀ ਇਹ ਘੋੜੇ ਆ ਸੋਨੇ ਦੀਆਂ ਰੱਥਾਂ ਤੇ ਪਾਲਕੀਆਂ, ਇਹ ਸਾਰੀਆਂ ਸਾਨੂੰ ਬਾਦਸ਼ਾਹ ਸ਼ਾਹ ਜਹਾਨ ਦੀਆਂ ਦਿੱਤੀਆਂ ਹੋਈਆਂ।
ਲਸ਼ਕਰ ਤਮਾਮ ਕਹਿ ਕੀਨ ਸੰਗ,
ਜਿੱਥੇ ਆ ਇੰਨਾ ਕੁਝ ਦਿੱਤਾ ਉੱਥੇ ਆ ਏਡਾ ਵੱਡਾ ਲਸ਼ਕਰ, 35,000 ਪਿਤਾ ਜੀ ਫੌਜ ਥੋੜੀ ਨਹੀਂ ਹੁੰਦੀ, 35,000 ਫੌਜ ਦਾ ਏਡਾ ਵੱਡਾ ਲਸ਼ਕਰ ਬਾਦਸ਼ਾਹ ਸ਼ਾਹ ਜਹਾਨ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ, ਤੁਹਾਡੇ ਤੇ ਯਕੀਨ ਤੇ ਭਰੋਸਾ ਕਰਕੇ ਤੁਹਾਡੇ ਨਾਲ ਟੋਰ ਕੇ ਭੇਜਿਆ ਹੈ।
ਪੇਸ਼ਾਓ ਬਾਜ ਕੋ ਲੈਨ ਕਾਜ,
ਤੁਸੀਂ ਇੱਥੇ ਜਿਹੜਾ ਕੰਮ ਕਰਨ ਆਏ ਹੋ ਬਾਦਸ਼ਾਹ ਦਾ, ਉਹ ਇਹ ਹੈ ਕਿ ਤੁਸੀਂ ਬਾਦਸ਼ਾਹ ਸ਼ਾਹ ਜਹਾਨ ਦੇ ਘੋੜੇ ਲੈਣ ਵਾਸਤੇ ਆਏ ਹੋ। ਜਿਹੜੇ ਬਾਦਸ਼ਾਹ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਸਾਡਾ ਫਰਜ਼ ਬਣਦਾ ਅਸੀਂ ਉਸ ਬਾਦਸ਼ਾਹ ਦੇ ਵਫ਼ਾਦਾਰ ਹੋਈਏ, ਤੇ ਉਸ ਬਾਦਸ਼ਾਹ ਦਾ ਇਹ ਕੰਮ ਕਰਨ ਵਾਸਤੇ ਇੱਥੇ ਆਏ ਹਾਂ ਕਿ ਬਾਦਸ਼ਾਹ ਦੇ ਜਿਹੜੇ ਘੋੜੇ ਨੇ ਦੋਵੇਂ ਦਿਲਬਾਗ ਤੇ ਗੁਲਬਾਗ, ਉਹਨਾਂ ਦੋਵਾਂ ਘੋੜਿਆਂ ਨੂੰ ਲੈਣ ਵਾਸਤੇ ਆਏ ਹਾਂ।
ਕਹਿ ਰਵਾ ਕੀਨ ਬਰ ਦੇ ਸਮਾਜ,
ਘੋੜੇ ਲੈਣ ਵਾਸਤੇ ਤਾਂ ਬਾਦਸ਼ਾਹ ਨੇ ਸਾਨੂੰ ਏਡਾ ਵੱਡਾ ਸਾਜੋ ਸਮਾਜ ਦੇ ਕੇ, ਇੰਨੀਆਂ ਫੌਜਾਂ ਦੇ ਕਰਕੇ ਸਾਨੂੰ ਭੇਜਿਆ ਰਵਾਨਾ ਕੀਤਾ ਹੈ।
ਅਬ ਨਿਮਕ ਹਰਾਮ ਬਨਬੋ ਨਲੀਕ,
ਪਿਤਾ ਜੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਾਦਸ਼ਾਹ ਦਾ ਖਾਧਾ ਹੋਇਆ ਨਮਕ ਹਲਾਲ ਕਰੀਏ। ਹੁਣ ਆਪਾਂ ਨਿਮਕ ਹਰਾਮ ਨਾ ਬਣੀਏ, ਨਿਮਕ ਹਰਾਮ ਤਾਂ ਬਣਾਂਗੇ ਜੇ ਅਸੀਂ ਇੱਥੋਂ ਜੰਗ ਦੇ ਮੈਦਾਨ ਤੋਂ ਜਿਉਂਦੇ ਹੀ ਮੁੜ ਜਾਈਏ, ਕੰਮ ਕਰਕੇ ਨਾ ਮੁੜੀਏ, ਜਾਂ ਤਾਂ ਮਰ ਜਾਈਏ ਤਾਂ ਵੀ ਨਮਕ ਹਲਾਲ ਹੈ, ਤੇ ਜਾਂ ਫਿਰ ਬਾਦਸ਼ਾਹ ਦਾ ਕੰਮ ਕਰਕੇ ਮੁੜੀਏ ਤਾਂ ਵੀ ਨਮਕ ਹਲਾਲ ਹੈ। ਜੇ ਦੋਵਾਂ ਚੋਂ ਇੱਕ ਕੰਮ ਵੀ ਨਹੀਂ ਕਰਦੇ ਤੇ ਫਿਰ ਆਪਾਂ ਬਾਦਸ਼ਾਹ ਦੇ ਨਿਮਕ ਹਰਾਮ ਹੋਵਾਂਗੇ।
ਤੇ ਕਲਨ ਕਾਜ ਇਹ ਬਾਤ ਠੀਕ,
ਹੁਣ ਨਿਮਕ ਹਰਾਮ ਬਣਨਾ ਚੰਗਾ ਨਹੀਂ, ਹੁਣ ਤਾਂ ਸਾਨੂੰ ਬਾਦਸ਼ਾਹ ਦਾ ਜਿਹੜਾ ਕੰਮ ਹੈ ਉਹ ਕੰਮ ਕਰਨਾ ਚਾਹੀਦਾ, ਇਹੀ ਸਾਡੇ ਵਾਸਤੇ ਚੰਗਾ ਹੈ।
ਸ਼੍ਰੀ ਹਰਗੋਬਿੰਦ ਕੋ ਗਹੁ ਧਾਏ,
ਜਾਂ ਤਾਂ ਅੱਗੇ ਵੱਧ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜੋ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਲੈ ਕੇ ਚੱਲੋ।
ਸ਼ਸਤਰ ਸੰਗ ਰਿਪ ਜੰਗ ਤਾਏ,
ਜੇ ਪਕੜੇ ਨਹੀਂ ਜਾਂਦੇ ਤੇ ਫਿਰ ਆਪਣੇ ਹਥਿਆਰਾਂ ਨਾਲ ਆਪਣੇ ਸ਼ਸਤਰਾਂ ਨਾਲ ਜੰਗ ਦੇ ਮੈਦਾਨ ਵਿਚ ਇਨ੍ਹਾਂ ਨੂੰ ਮਾਰ ਮੁਕਾਓ। ਫਿਰ ਤਾਂ ਇਹੀ ਹੋ ਸਕਦਾ ਹੈ ਕਿ ਜੰਗ ਦੇ ਮੈਦਾਨ ਚ ਥਾਂ ਹੀ ਉਨ੍ਹਾਂ ਨੂੰ ਮਾਰ ਮੁਕਾਈਏ।
ਦੋਨੋ ਤੁਰੰਗ ਪ੍ਰਿਆ ਸ਼ਾਹ ਜੋਏ,
ਜਿਹੜੇ ਦੋਵੇਂ ਘੋੜੇ ਨੇ ਬਾਦਸ਼ਾਹ ਦੇ ਬੜੇ ਪਿਆਰੇ ਨੇ, ਬਾਦਸ਼ਾਹ ਨੂੰ ਇਹ ਦੋਵੇਂ ਘੋੜੇ ਆਪਣੇ ਜਾਨ ਤੋਂ ਵੀ ਪਿਆਰੇ ਨੇ। ਬਾਦਸ਼ਾਹ ਹਰ ਵੇਲੇ ਇਨ੍ਹਾਂ ਘੋੜਿਆਂ ਨੂੰ ਆਪਣੀਆਂ ਨਿਗਾਹ ਦੇ ਸਾਹਮਣੇ ਰੱਖਦਾ ਸੀ, ਨਿਗਾਹ ਥੱਲੇ ਰੱਖ ਕੇ ਇਨ੍ਹਾਂ ਦੀ ਸੇਵਾ ਟਹਿਲ ਕਰਾਉਂਦਾ ਸੀ। ਇਹ ਘੋੜੇ ਬਾਦਸ਼ਾਹ ਨੂੰ ਬੜੇ ਪਿਆਰੇ ਹਨ।
ਲੈ ਕਰ ਮਿਲੋ ਤਵ ਨੀ ਕੋਏ,
ਇਹ ਘੋੜੇ ਲੈ ਕੇ ਗੁਰੂ ਦੇ ਕੋਲੋਂ ਘੋੜੇ ਖੋ ਕੇ ਫਿਰ ਉਹ ਘੋੜੇ ਲੈ ਕੇ ਬਾਦਸ਼ਾਹ ਨੂੰ ਚੱਲ ਕੇ ਮਿਲੀਏ, ਇਹੀ ਸਾਡੇ ਵਾਸਤੇ ਚੰਗਾ, ਇਹੀ ਸਾਡੇ ਵਾਸਤੇ ਭਲਾ ਤੇ ਨੇਕ ਹੈ।
ਇਹ ਨਹੀਂ ਬਣੇ ਤਬ ਦੇਉ ਪ੍ਰਾਨ,
ਜੇ ਇਸ ਪ੍ਰਕਾਰ ਨਾਲ ਸਾਡੇ ਕੋਲੋਂ ਇਨ੍ਹਾਂ ਦੋਹਾਂ ਚੋਂ ਇੱਕ ਕੰਮ ਵੀ ਨਹੀਂ ਹੁੰਦਾ, ਨਾ ਆਪਾਂ ਗੁਰੂ ਨੂੰ ਮਾਰ ਸਕੇ ਤੇ ਨਾ ਹੀ ਉਹਨਾਂ ਨੂੰ ਜੇ ਫੜ ਸਕੇ, ਇਹਨਾਂ ਦੋਹਾਂ ਚੋਂ ਜੇ ਇੱਕ ਵੀ ਕੰਮ ਨਹੀਂ ਹੁੰਦਾ ਆਪਣੇ ਕੋਲੋਂ, ਤੇ ਫਿਰ ਆਪਾਂ ਨੂੰ ਜੰਗ ਦੇ ਮੈਦਾਨ ਚ ਪ੍ਰਾਣ ਦੇ ਦੇਣੇ ਚਾਹੀਦੇ ਨੇ। ਜੀਵਦੇ ਜਾ ਕੇ ਕੀ ਮੂੰਹ ਵਿਖਾਵਾਂਗੇ, ਸਭਾ ਵਿਚ ਮਜਲਿਸ ਚ ਕੀ ਮੂੰਹ ਵਿਖਾਵਾਂਗੇ, ਭਾਈਚਾਰੇ ਨੂੰ ਜਾ ਕੇ ਕੀ ਜਵਾਬ ਦੇਵਾਂਗੇ, ਅਸੀਂ ਕੀ ਕਰਕੇ ਮੁੜੇ ਆ। ਫਿਰ ਤਾਂ ਸਾਨੂੰ ਇੱਥੇ ਜੰਗ ਦੇ ਮੈਦਾਨ ਵਿਚ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦੇਣੀ ਚਾਹੀਦੀ ਹੈ, ਪ੍ਰਾਣ ਤਿਆਗ ਦੇਣੇ ਚਾਹੀਦੇ ਨੇ।
ਰਨ ਲੜਨ ਮਰਨੇ ਅਮਰੋ ਈਮਾਨ,
ਕਿਉਂਕਿ ਜੰਗ ਦੇ ਮੈਦਾਨ ਵਿਚ ਲੜਨਾ ਮਰਨਾ ਤੇ ਮਾਰਨਾ ਹੀ ਸਾਡਾ ਈਮਾਨ ਹੈ, ਇਹੀ ਸਾਡਾ ਧਰਮ ਹੈ। ਜੰਗ ਦੇ ਮੈਦਾਨ ਵਿਚ ਲੜਨਾ ਮਰਨਾ ਤੇ ਮਾਰਨਾ ਹੀ ਸਾਡਾ ਧਰਮ ਹੈ।
ਸੁਣ ਲੱਲਾ ਬੇਗ ਮਨ ਮੈਂ ਵਿਚਾਰ,
ਜਦੋਂ ਕਾਸਮ ਬੇਗ, ਲੱਲਾ ਬੇਗ ਦਾ ਲੜਕਾ ਸੀ ਇਹ ਕਾਸਮ ਬੇਗ, ਕਾਸਮ ਬੇਗ ਦੀਆਂ ਇਹ ਗੱਲਾਂ ਜਦੋਂ ਲੱਲਾ ਬੇਗ ਨੇ ਸੁਣੀਆਂ ਨੇ, ਸੁਣ ਕੇ ਲੱਲਾ ਬੇਗ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ,
ਇਸ ਸਮੇਂ ਇਹਨੂੰ ਆਛੀ ਉਚਾਰ,
ਸੋਚਦਾ ਕਿ ਮੇਰਾ ਬੇਟਾ ਕਾਸਮ ਬੇਗ ਜੋ ਗੱਲਾਂ ਕਹਿ ਰਿਹਾ ਇਹ ਬਿਲਕੁਲ ਸਹੀ ਤੇ ਵਾਹ ਦਰੁਸਤ ਕਹਿ ਰਿਹਾ, ਬਿਲਕੁਲ ਹੀ ਹੁਣ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ, ਇਹਨੇ ਹੁਣ ਭਲੇ ਸਮੇਂ ਦੀ ਗੱਲ ਉਚਾਰ ਕੇ ਕਹੀ ਹੈ।
ਅਬ ਮਰੋ ਆਪ ਕਹਿ ਲਿਓ ਮਾਰ,
ਹੁਣ ਤਾਂ ਬਸ ਦੋ ਗੱਲਾਂ ਨੇ, ਜਾਂ ਤਾਂ ਜੰਗ ਦੇ ਮੈਦਾਨ ਵਿਚ ਮੈਂ ਆਪ ਅੱਗੇ ਜਾ ਕੇ ਮਰ ਜਾਵਾਂ, ਤੇ ਜਾਂ ਫਿਰ ਆਪਣੇ ਸਾਹਮਣੇ ਖਲੋਤੇ ਦੁਸ਼ਮਣ ਨੂੰ ਮਾਰ ਦੇਵਾਂ, ਮਰ ਜਾਵਾਂ ਜਾਂ ਮਾਰ ਦੇਵਾਂ, ਬਸ ਹੁਣ ਇਹੀ ਮੇਰੇ ਵਾਸਤੇ ਯੋਗ ਹੈ।
ਇਸਤੇ ਸੋ ਬਲੀ ਨੇ ਅਪਰਕਾਰ,
ਇਹਦੇ ਤੋਂ ਭਲੀ ਕਾਰ ਹੋਰ ਮੇਰੇ ਵਾਸਤੇ ਕੋਈ ਨਹੀਂ, ਇਹੀ ਸਭ ਤੋਂ ਭਲਾ ਕੰਮ ਹੈ ਹੁਣ ਮੇਰੇ ਵਾਸਤੇ ਜੋ ਮੈਨੂੰ ਕਰਨਾ ਚਾਹੀਦਾ।
ਨਿਜ ਪਹੁੰਚਿਆ ਖੋਇਓ ਸੁਚੇਤ,
ਇਹਨੇ ਆਪਣੇ ਪੱਲੇ ਨਾਲ ਅੱਖਾਂ ਪੂੰਝੀਆਂ, ਰੋ ਰਿਹਾ ਸੀ ਨਾ ਆਪਣੇ ਭਰਾ ਦੀ ਮੌਤ ਤੇ ਰੋ ਰਿਹਾ ਸੀ, ਅੱਥਰੂ ਵਹਾ ਰਿਹਾ ਸੀ, ਇਹਨੇ ਆਪਣੀਆਂ ਅੱਖਾਂ ਪੂੰਝੀਆਂ ਨੇ, ਤੇ ਅੱਖਾਂ ਪੂੰਝ ਕੇ ਲੱਲਾ ਬੇਗ ਹੁਣ ਸੁਚੇਤ ਹੋਇਆ, ਸਾਵਧਾਨ ਹੋਇਆ ਹੈ।
ਹੁਣ ਭਇਓ ਤਿਆਰ ਲੜਬੇ ਸੁਹੇਤ,
ਤਿਆਰ ਹੋਇਆ ਲੱਲਾ ਬੇਗ ਹੁਣ ਲੜਨ ਵਾਸਤੇ, ਹੁਣ ਆਪ ਚੜਾਈ ਕਰਨ ਵਾਸਤੇ ਨੇ ਤਿਆਰੀ ਕੀਤੀ ਹੈ।
ਪਕੜੀ ਕਮਾਨ ਕਰੀ ਮਾਨ,
ਇਹਨੇ ਬੜੀ ਕਰੜੀ ਕਮਾਨ ਉਹ ਆਪਣੇ ਹੱਥ ਵਿਚ ਪਕੜੀ ਹੈ, ਕਮਾਨ ਪਕੜ ਕੇ ਕਰੜੀ ਤਿਆਰ ਹੋਇਆ ਹੈ।
ਇੱਕ ਕਾਸਮ ਬੇਗ ਕੀ ਨਸ ਬਖਾ,
ਔਰ ਕਾਸਮ ਬੇਗ ਨੇ ਵੇਖਿਆ ਕਿ ਜਦੋਂ ਇਹਦਾ ਪਿਤਾ ਲੱਲਾ ਬੇਗ ਤਿਆਰ ਹੋ ਗਿਆ ਲੜਨ ਵਾਸਤੇ, ਤੇ ਕਾਸਮ ਬੇਗ ਉਸ ਵੇਲੇ ਆਪਣੇ ਪਿਤਾ ਲੱਲਾ ਬੇਗ ਨੂੰ ਵੇਖ ਕੇ ਕਹਿਣ ਲੱਗਾ,
ਤੁਮ ਰਹੋ ਪੀਠ ਪਰ ਜ਼ੋਰ ਪਾਏ,
ਕਹਿੰਦਾ ਪਿਤਾ ਜੀ ਤੁਹਾਨੂੰ ਅੱਗੇ ਜਾ ਕੇ ਲੜਨ ਦੀ ਲੋੜ ਨਹੀਂ, ਅੱਗੇ ਅਸੀਂ ਲੜਾਂਗੇ ਦੋਵੇਂ ਭਰਾ, ਤੂੰ ਸਾਡੀ ਪਿੱਠ ਦੇ ਉੱਤੇ ਖਲੋ ਕੇ ਰਹਿਣਾ, ਸਾਡੀ ਪਿੱਠ ਦੇ ਉੱਤੇ ਖਲੋ ਕੇ ਪਿੱਛੋਂ ਦੀ ਜ਼ੋਰ ਲਾਣਾ, ਅਸੀਂ ਅੱਗੇ ਜਾ ਕੇ ਲੜਾਂਗੇ।
ਹਮ ਲੜਾਂ ਜੰਗ ਆਗੈ ਸਿਦਾਏ,
ਅਸੀਂ ਅੱਗੇ ਪਹੁੰਚ ਕੇ ਜੰਗ ਦੇ ਮੈਦਾਨ ਚ ਲੜਾਂਗੇ, ਤੂੰ ਸਾਡੀ ਪਿੱਠ ਦੇ ਉੱਤੇ ਖਲੋਣਾ ਔਰ ਸਾਡੇ ਪਿੱਛੋਂ ਹਮਲਾ ਕਰਨਾ ਹੈ।
ਲੱਲਾ ਬੇਗ ਠਹਿਰਾਏ ਪਾਚ,
ਇਹਦਾ ਕਾਸਮ ਬੇਗ ਤੇ ਸ਼ਮਸ਼ ਬੇਗ ਦੋਵਾਂ ਨੇ ਉਸ ਵਕਤ ਆਪਣੇ ਪਿਤਾ ਨੂੰ ਆਪਣੇ ਪਿੱਛੇ ਠਹਿਰਾ ਕਰਕੇ,
ਯੁਗ ਭਰਾ ਚਲੇ ਲੜਬੇ ਸੁਬਾਂ ਚ,
ਦੋਵੇਂ ਭਰਾ ਬੜੀ ਬਹਾਦਰੀ ਦੇ ਨਾਲ ਬੜੇ ਸੁਚੇਤ ਹੋ ਕਰਕੇ ਲੜਨ ਵਾਸਤੇ ਚੱਲ ਪਏ। ਲੜਨ ਦੀ ਬਾਂਛਾ ਧਾਰਨ ਕਰਕੇ ਸ਼ਮਸ਼ ਬੇਗ ਤੇ ਕਾਸ਼ਮ ਬੇਗ ਦੋਵੇਂ ਚੜੇ ਹਨ।
ਧੁੰਦਪ ਵਜਾਏ ਉਤਸ਼ਾਹ ਕੀਨ,
ਨਗਾਰੇ ਵਜਾਏ ਨੇ, ਨਗਾਰਿਆਂ ਤੇ ਚੋਭਾਂ ਮਰਵਾਈਆਂ ਨੇ, ਔਰ ਬੜੇ ਦਲੇਰੀ ਨਾਲ ਬੜੇ ਉਤਸ਼ਾਹ ਦੇ ਨਾਲ ਚੜ ਕੇ ਚੱਲੇ ਨੇ।
ਬਾਜੀ ਨਚਾਏ ਰਸ ਵੀਰ ਪੀਨ,
ਘੋੜਿਆਂ ਨੂੰ ਨਚਾਉਂਦੇ ਜਾ ਰਹੇ ਨੇ, ਵੀ ਰਸ ਵਿੱਚ ਭਿੱਜੇ ਹੋਏ ਨੇ ਦੋਵੇਂ ਮਰਦ ਦਲੇਰ।
ਮੈਂ ਗਿਣਤ ਥੋਰ ਕੈ ਬਹੁ ਸੁਭਟ,
ਹੁਣ ਇੰਨੇ ਬਹਾਦਰ ਨੇ ਇਹ ਨੀ ਗਿਣਦੇ ਕਿ ਅੱਗੇ ਦੁਸ਼ਮਣ ਦੀ ਗਿਣਤੀ ਜ਼ਿਆਦਾ ਤੇ ਸਾਡੇ ਕੋਲ ਥੋੜੀ। ਸੂਰਮੇ ਦੀ ਪਰਿਭਾਸ਼ਾ ਹੀ ਇਹ ਹੈ, ਜਿਹੜਾ ਰਣ ਭੂਮੀ ਚ ਡਟ ਕੇ ਖਲੋ ਜਾਏ ਤੇ ਫਿਰ ਇਹ ਨਾ ਵੇਖੇ ਕਿ ਦੁਸ਼ਮਣ ਦੀ ਗਿਣਤੀ ਜ਼ਿਆਦਾ ਹੈ ਜਾਂ ਘੱਟ ਹੈ ਸਾਡੇ ਨਾਲੋਂ। ਕਹਿੰਦੇ ਇਹ ਵੀ ਸੂਰਮੇ ਨੇ, ਕਾਸਮ ਬੇਗ ਤੇ ਸ਼ਮਸ਼ ਬੇਗ ਵੀ ਸੂਰਮੇ ਨੇ, ਹਾਲਾਂਕਿ 500 ਰਹਿ ਗਏ ਨੇ। ਉਧਰ ਸਤਿਗੁਰਾਂ ਕੋਲ ਤਕਰੀਬਨ 3000 ਦੇ ਨੇੜੇ ਫੌਜ ਹੈ, ਪਰ ਇਹਨੇ ਉਸ ਵਕਤ ਮਨ ਚ ਵਿਚਾਰ ਨਹੀਂ ਕੀਤੀ ਕਿ ਦੁਸ਼ਮਣ ਸਾਡੇ ਨਾਲੋਂ ਜ਼ਿਆਦਾ ਹੈ ਜਾਂ ਥੋੜਾ ਹੈ।
ਸਮਹਾਏ ਗਮਨ ਕੀ ਨਸਦ ਬੱਟ,
ਘੋੜਿਆਂ ਨੂੰ ਦਬਲ ਕੇ ਅੱਗੇ ਵਧੇ ਨੇ ਔਰ ਦਬਟ ਕਰਕੇ ਜੰਗ ਦੇ ਮੈਦਾਨ ਦੇ ਵਿਚ ਕਬਜ਼ਾ ਕਰਨ ਵਾਸਤੇ ਅੱਗੇ ਵਧ ਰਹੇ ਨੇ।
ਛਨਖ ਤੰਗ ਭੀਖਨ ਪਰਾ,
ਬੜੇ ਬੜੇ ਤਿੱਖੇ ਤੀਰ ਇਨ੍ਹਾਂ ਨੇ ਆਪਣੇ ਪੱਥਿਆਂ ਚੋਂ ਕੱਢੇ ਨੇ ਔਰ ਪੱਥਿਆਂ ਚੋਂ ਤੀਰ ਕੱਢ ਕੇ ਚਿਲਿਆਂ ਤੇ ਚਾੜ ਕੇ ਛੱਡਣ ਲੱਗੇ ਹਨ।
ਛਨ ਬੇਲੋ ਕਿ ਤਾਕਤ ਜੁਜਾ,
ਬੜੇ ਤਿੱਖੇ ਤੀਰ ਨੇ ਔਰ ਸਾਹਮਣੇ ਜੁਝਾਰੂ ਸੂਰਮਿਆਂ ਨੂੰ ਤੱਕ ਤੱਕ ਕੇ ਤੀਰ ਚਲਾਉਣ ਲੱਗੇ।
ਜਿਤ ਦਿਸ਼ਾ ਵਧੇ ਗੁਰ ਸੂਰ ਜਾਏ,
ਜਿਹੜੇ ਪਾਸਿਓ ਸਤਿਗੁਰਾਂ ਦੇ ਸੂਰਮੇ ਅੱਗੇ ਵੱਧ ਕੇ ਆ ਰਹੇ ਸੀ, ਕਿਉਂਕਿ ਜੰਗ ਹਾਲੇ ਹੋ ਰਿਹਾ, ਬੰਦ ਨਹੀਂ ਸੀ ਹੋਇਆ। ਜਿਹੜੀ ਫੌਜ ਪਹਿਲਾਂ ਕੰਬਰ ਬੇਗ ਨਾਲ ਚੜ ਕੇ ਗਈ ਸੀ, ਉਹਨਾਂ ਚੋਂ ਥੋੜੇ ਬਚੇ ਹੋਏ ਲੜ ਰਹੇ ਸਨ। ਜਿਹੜੇ ਪਾਸੋਂ ਸਤਿਗੁਰਾਂ ਦੇ ਸੂਰਮੇ ਲੜਦੇ ਲੜਦੇ ਵੱਧ ਕੇ ਅੱਗੇ ਨੂੰ ਆ ਰਹੇ ਸਨ,
ਦਿਸ਼ਾ ਪਰੇ ਉਹ ਤੀਰਨ ਚਲਾਏ,
ਉਧਰ ਹੀ ਕਾਸਮ ਬੇਗ ਨੇ ਹਮਲਾ ਕੀਤਾ। ਕਾਸਮ ਬੇਗ ਆਪਣੇ ਨਾਲ ਸਿਪਾਹੀ ਲੈ ਕੇ ਉਸੇ ਪਾਸੇ ਹਮਲਾ ਕਰਕੇ ਤੀਰ ਚਲਾਉਂਦਾ ਵਧਿਆ ਹੈ।
ਬਹੁਤ
ਸਾਰੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੜਕ ਦੇ ਕੇ ਚੱਲ ਰਹੀਆਂ ਨੇ, ਕੜਾ ਕੜੀ ਕਰਦਿਆਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ।
ਕਸੈ ਫੇਰ ਤੁਰਨ ਸੜਾਕ,
ਇੱਕ ਵਾਰ ਬੰਦੂਕਾਂ ਨੂੰ ਖਾਲੀ ਕਰਕੇ ਗੋਲੀਆਂ ਦਾਗਣ ਤੋਂ ਉਪਰੰਤ ਦੁਬਾਰਾ ਫੇਰ ਬੰਦੂਕਾਂ ਵਿੱਚ ਗੋਲੀਆਂ ਭਰ ਕੇ ਗਜਾਂ ਨਾਲ ਬਰੂਦ ਨੂੰ ਠੋਕ ਕੇ ਪਲੀਤਾ ਤੋੜਾ ਤੁਖਾ ਕੇ ਮੋੜ ਕੇ ਲਾ ਕੇ ਕਲਾ ਜੜ ਕੇ ਛੱਡਦੇ ਹਨ।
ਦਿਸ਼ ਦੁਤੀਆ ਵਿਕੈ ਤੇ ਅੰਜ ਦੌਰ,
ਇੱਕ ਪਾਸੇ ਕਾਸਮ ਬੇਗ ਵੱਧ ਕੇ ਜਾ ਰਿਹਾ, ਇਹਦੇ ਨਾਲ ਦੂਜੇ ਪਾਸੇ ਦਾ ਭਰਾ ਹੈ ਛੋਟਾ, ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਇਹਦਾ ਕਾਸਮ ਬੇਗ ਦਾ ਛੋਟਾ ਭਰਾ ਹੈ ਸ਼ਮਸ਼ ਬੇਗ, ਦੂਜੀ ਦਿਸ਼ਾ ਵਾਲੇ ਪਾਸਿਓ ਉਹ ਵੱਧ ਕੇ ਅੱਗੇ ਜਾ ਰਿਹਾ।
ਉਹ ਸ਼ਮਸ਼ ਬੇਗ ਵੱਧ ਪਾਏ ਰੋਰ,
ਸ਼ਮਸ਼ ਬੇਗ ਨੇ ਵੀ ਜੰਗ ਦੇ ਮੈਦਾਨ ਚ ਬੜਾ ਰੌਲਾ ਪਾਇਆ, ਇਹਨੇ ਵੀ ਜੰਗ ਦੇ ਮੈਦਾਨ ਚ ਆ ਕੇ ਬੜਾ ਫਤੂਰ ਮਚਾਇਆ ਹੈ।
ਗੁਰ ਵੀਰ ਅਗਰ ਤੇ ਮੋਰ ਦੀਨ,
ਇਧਰ ਸਤਿਗੁਰਾਂ ਦੇ ਵੀਰ ਯੋਧੇ ਵੀ ਪੂਰਨ ਤੌਰ ਤੇ ਅੱਗੋਂ ਡਟੇ ਹੋਏ ਨੇ। ਇਹ ਜਿਵੇਂ ਅੱਗੇ ਵੱਧ ਕੇ ਆਉਂਦੇ ਨੇ, ਸਤਿਗੁਰਾਂ ਦੇ ਸੂਰਮੇ ਬਹਾਦਰ ਮਾਰ ਮਾਰ ਕੇ ਤੀਰ ਹਥਿਆਰ ਚਲਾ ਚਲਾ ਕੇ ਆਉਂਦੇ ਹੋਏ ਤੁਰਕਾਂ ਦੇ ਮੂੰਹਾਂ ਨੂੰ ਮੋੜ ਰਹੇ ਹਨ।
ਆਯੁਧ ਪ੍ਰਹਾਰ ਬੋ ਮਾਰ ਕੀਨ,
ਬਹੁਤ ਸਾਰੇ ਸ਼ਸਤਰਾਂ ਦਾ ਵਾਰ ਕਰਦੇ ਨੇ, ਬਹੁਤ ਸਾਰੇ ਹਥਿਆਰ ਜੰਗ ਦੇ ਮੈਦਾਨ ਚ ਚੱਲ ਕੇ ਮਾਰ ਕਰਦੇ ਹਨ।
ਰੇਲ ਪੇਲ ਕਰ ਹੇਲ ਦਾਏ,
ਅੱਗੇ ਵੱਧ ਕੇ ਰੇਲ ਪੇਲ ਕਰਕੇ ਧਕੇਲ ਕੇ ਹੱਲਾ ਕਰਕੇ ਧੱਕ ਕੇ ਲਿਜਾਣ ਦਾ ਯਤਨ ਕਰਦੇ ਨੇ।
ਜਿਨ ਕੇਰ ਰਿਦੇ ਬਦ ਰੋਸ ਆਏ,
ਮਹਾਰਾਜ ਦੇ ਸੂਰਮੇ ਬਹਾਦਰ ਇਨ੍ਹਾਂ ਦੇ ਕੀਤੇ ਹੱਲੇ ਨੂੰ ਰੋਕ ਲੈਂਦੇ ਨੇ। ਐਸੇ ਸੂਰਮੇ ਜਿਨ੍ਹਾਂ ਦੇ ਹਿਰਦਿਆਂ ਚ ਬੜਾ ਭਾਰੀ ਰੋਸ ਹੈ, ਜਿਨ੍ਹਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਵੀਰ ਰਸ ਹੈ।
ਤਿੰਨ ਸੰਗ ਪੰਜ ਸੈ ਵੀਰ ਹੋਰ,
ਸ਼ਮਸ਼ ਬੇਗ ਤੇ ਕਾਸਮ ਬੇਗ ਦੇ ਨਾਲ 500 ਸਿਪਾਹੀਆਂ ਦਾ ਬੜਾ ਵੱਡਾ ਭਾਰੀ ਜਥਾ ਤੁਰਕਾਂ ਮੁਗਲਾਂ ਦਾ ਚੜ ਕੇ ਗਿਲਜਿਆਂ ਦਾ ਚੜ ਕੇ ਆਇਆ ਹੈ।
ਅੱਜ ਤੁਪਕ ਮਾਰ ਤੇ ਕ੍ਰੋਧ ਪੂਰ,
ਬੜੇ ਕ੍ਰੋਧ ਚ ਪੂਰੇ ਹੋਏ, ਅੱਗ ਦੇ ਵਿਚ ਕ੍ਰੋਧ ਵਿਚ ਲੋਹੇ ਲਾਕੇ ਹੋਏ, ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਨਿਜ ਹਾਰ ਜਾਨ ਬਲ ਕਰ ਵਿਸਾਲ,
ਔਰ ਇਹ ਜਾਣ ਕੇ ਕਿ ਹੁਣ ਤਾਂ ਅਸੀਂ ਜੰਗ ਦੇ ਮੈਦਾਨ ਚ ਹਾਰ ਚੱਲੇ ਆ, ਇਸ ਕਰਕੇ ਹੁਣ ਪੂਰਾ ਬਲ ਲਾ ਰਹੇ ਨੇ ਕਿ ਹਾਰ ਤਾਂ ਚੱਲੇ ਹੀ ਆ, ਮਰਨਾ ਤਾਂ ਹੈ ਹੀ ਹੈ, ਕਿਉਂ ਨਾ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਇਹ ਸੋਚ ਲੈ ਕੇ ਜਿਹੜੇ ਮੁਗਲ ਗਿਲਜੇ ਪਠਾਨ ਨੇ ਉਹ ਜੰਗ ਦੇ ਮੈਦਾਨ ਚ ਅੱਗੇ ਵੱਧ ਵੱਧ ਕੇ ਲੜ ਰਹੇ ਨੇ।
ਬੜੇ ਹਾਲ ਚਾਲ ਮੇਲੀ ਕਰਾਲ,
ਬੜੀ ਹਾਲ ਚਾਲ ਮਚ ਗਈ ਹੈ ਜੰਗ ਦੇ ਮੈਦਾਨ ਵਿਚ, ਸੂਰਮੇ ਆਪਸ ਵਿਚ ਮੇਲੀ ਹੋ ਕੇ ਮਿਲਣ ਲੱਗੇ ਨੇ।
ਬੋਕਰ ਉਤਾਲ ਬਾਰੂਦ ਡਾਲ,
ਬੜੀ ਭਾਰੀ ਕਾਹਲੀ ਕਰਕੇ ਬੰਦੂਕਾਂ ਦੇ ਵਿਚ ਗੋਲੀਆਂ ਡਾਲ ਕੇ, ਡਾਲ ਦਾ ਭਾਵ ਬਰੂਦਾ ਬਰੂਦ ਪਾ ਕੇ, ਗੋਲੀਆਂ ਪਾ ਕੇ ਗਜਾਂ ਨਾਲ ਠੋਕ ਕੇ ਚਲਾਉਂਦੇ ਨੇ।
ਬਲ ਤੇ ਸੰਭਾਲ ਗਜ ਕੋ ਨਿਕਾਲ,
ਬਲ ਦੇ ਨਾਲ ਬੰਦੂਕ ਨੂੰ ਸੰਭਾਲ ਕੇ ਵਿਚੋਂ ਨਾਲੀਆਂ ਤੋਂ ਗਜਾਂ ਗਜ ਬਾਹਰ ਕੱਢਦੇ ਹਨ।
ਗੁਲਕਾਨ ਠੋਕ ਜੁਗ ਪਾਏ ਕੋਏ,
ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਦੀਆਂ ਨਲੀਆਂ ਵਿਚ ਗਜਾਂ ਨਾਲ ਠੋਕਦੇ ਹਨ।
ਬਾਰੂਦ ਪਲੀਤਾ ਮੇਲ ਸੋਏ,
ਤੇ ਬਾਰੂਦ ਦਾ ਪਲੀਤਾ ਮੇਲ ਕੇ ਫਿਰ ਪਿਛਲੇ ਪਾਸਿਓਂ ਦੀ ਮੋੜਦੇ ਹਨ।
ਤੇਜ ਮੇਲ ਮੇਲ ਸੋਏ, ਤੋੜਾ ਤੋੜ ਜੋੜੇ ਚੜਾਏ,
ਤੋੜਾ ਮੇਲ ਕੇ ਪਿਛਲੇ ਪਾਸਿਓਂ ਜੋੜ ਕੇ ਨਾਲ ਲਾਉਂਦੇ ਹਨ।
ਸਰ ਦਸਤ ਰਵਾਂ ਤਾਂ ਛਿਨ ਚਲਾਏ,
ਔਰ ਆਪਣਾ ਹੱਥ ਦਸਤ ਰਵਾਂ ਕਰਕੇ, ਦਸਤ ਰਵਾਂ ਕਹਿੰਦੇ ਨਿਸ਼ਾਨਾ ਸੇਧ ਕੇ, ਨਿਸ਼ਾਨਾ ਰੱਖ ਕੇ ਫਿਰ ਜੰਗ ਦੇ ਮੈਦਾਨ ਦੇ ਵਿਚ ਗੋਲੀਆਂ ਨੂੰ ਦਾਗਦੇ ਹਨ।
ਦੁਖੇ ਅੰਤ ਪਲੀਤਾ ਬਾਰ ਬਾਰ,
ਬਾਰ ਬਾਰ ਪਲੀਤੇ ਧੁਖਦੇ ਨੇ, ਚਲਦੇ ਨੇ। ਤੋੜੇਦਾਰ ਬੰਦੂਕਾਂ ਹੁੰਦੀਆਂ ਸਨ, ਤੋੜੇ ਤੁਖਾ ਕੇ ਪਲੀਤੇ ਤੁਖਾਉਂਦੇ ਹਨ।
ਬਮਿਆੰਤ ਉਤਾਸਨ ਹੋਤ ਜੁਜਾਰ,
ਔਰ ਬੰਦੂਕ ਦੀਆਂ ਗੋਲ ਬੰਦੂਕ ਦੇ ਮੂੰਹ ਦੇ ਵਿਚੋਂ ਅੱਗ ਉਗਲਦੀ ਹੈ, ਅੱਗ ਨਿਕਲਦੀ ਹੈ, ਇਸ ਪ੍ਰਕਾਰ ਨਾਲ ਗੋਲੀਆਂ ਚੱਲਦੀਆਂ ਨੇ।
ਵਿਖੇ ਅੰਤ ਜਵਾਲ ਸੁਣੀ ਅੰਤ ਨਾਦ,
ਅੱਗ ਹੀ ਅੱਗ ਜੰਗ ਦੇ ਮੈਦਾਨ ਚ ਨਜ਼ਰ ਆਉਂਦੀ ਹੈ, ਔਰ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਡਟ ਰਹੇ ਨੇ ਔਰ ਨਾਦ ਸੁਣਦੇ ਹਨ।
ਕਰਕੰਤ ਦੀ ਤਰਤਾਨ ਬਾਦ,
ਔਰ ਬੜੀ ਕੜਾਕ ਦੇ ਕੇ ਆਵਾਜ਼ ਆਉਂਦੀ ਰਣ ਭੂਮੀ ਦੇ ਵਿਚ ਚੱਲਦੀਆਂ ਬੰਦੂਕਾਂ ਦੀ।
ਲਗੇ ਅੰਤ ਅੰਗ ਘੁੰਮੇ ਅੰਤ ਵੀਰ,
ਜਿਹੜੇ ਸੂਰਮੇ ਨੂੰ ਜਾ ਕੇ ਗੋਲੀ ਵੱਜਦੀ ਹੈ, ਕਿਸੇ ਅੰਗ ਚ ਜਾ ਕੇ ਵੱਜਦੀ, ਸੂਰਮੇ ਘੁੰਮ ਕੇ ਜੰਗ ਦੇ ਮੈਦਾਨ ਚ ਡਿੱਗਦੇ ਨੇ।
ਗਿਰਿਆਂਤ ਭੂਮ ਝੂਮਤ ਤੀਰ,
ਔਰ ਪੁਆਰੀ ਲੈ ਕੇ ਰਣ ਭੂਮੀ ਚ ਡਿੱਗਦੇ, ਜਿਹਨੂੰ ਗੋਲੀ ਵੱਜਦੀ ਹੈ ਨਾਲ ਹੀ ਜੰਗ ਦੇ ਮੈਦਾਨ ਵਿਚ ਧਰਤੀ ਤੇ ਡਿੱਗ ਕੇ ਮਿੱਟੀ ਚ ਗਰਕ ਹੋ ਜਾਂਦਾ।
ਦਰਿਆਂਤ ਗਿਰੇ ਭਜਿਆਂਤ ਬਾਜ,
ਇੱਦਾਂ ਕਹਿੰਦੇ ਕਈ ਤਾਂ ਘੋੜਿਆਂ ਦੇ ਪੌੜਾਂ ਥੱਲੇ ਦੜੇ ਗਏ ਨੇ। ਜਦੋਂ ਘੋੜੇ ਦੌੜਦੇ ਨੇ ਤੇ ਘੋੜਿਆਂ ਦੇ ਦੌੜਨ ਦੇ ਨਾਲ ਕਈ ਜ਼ਖਮੀ ਜਿਹੜੇ ਥੱਲੇ ਡਿੱਗੇ ਹੋਏ ਨੇ, ਉਹ ਘੋੜਿਆਂ ਦੇ ਪੌੜਾਂ ਥੱਲੇ ਲਤਾੜੇ ਗਏ ਨੇ, ਮਾਰੇ ਗਏ ਨੇ।
ਅੰਤ ਪ੍ਰਾਣ ਨਿਜ ਸਵਾਮੀ ਕਾਜ,
ਆਪਣੇ ਸਵਾਮੀ ਦੇ ਕਾਜ ਵਾਸਤੇ ਸੂਰਮਿਆਂ ਨੇ ਪ੍ਰਾਣ ਤਿਆਗ ਦਿੱਤੇ। ਸਵਾਮੀ ਦਾ ਕਾਰਜ ਦਾ ਮਤਲਬ ਹੈ ਕਿ ਜਿਹਦੇ ਨਾਲ ਚੜ ਕੇ ਆਏ ਨੇ ਜੰਗ ਦੇ ਮੈਦਾਨ ਚ ਲੜਨ ਵਾਸਤੇ, ਉਹ ਆਪਣਿਆਂ ਮਾਲਕਾਂ ਤੋਂ ਆਪਣਾ ਆਪਾ ਕੁਰਬਾਨ ਕਰਕੇ, ਆਪਣਾ ਆਪਾ ਨਿਛਾਵਰ ਕਰਕੇ ਸੂਰਮੇ ਮਰ ਰਹੇ ਨੇ।
ਜੇ ਕਹਿ ਪੁਕਾਰ ਉੱਚੇ ਉਚਾਰ,
ਕਿੱਥੇ ਕਿੱਥੇ ਜੰਗ ਦੇ ਮੈਦਾਨ ਵਿਚ ਉੱਚੀ ਉੱਚੀ ਪੁਕਾਰ ਦੀ ਆਵਾਜ਼ ਆਉਂਦੀ ਹੈ, ਮਾਰ ਲੋ, ਕੱਟ ਦਿਓ, ਵੱਢ ਦਿਓ, ਬਸ ਇਹੀ ਆਵਾਜ਼ਾਂ ਜੰਗ ਦੇ ਮੈਦਾਨ ਚ ਸੁਣੀਆਂ ਜਾ ਰਹੀਆਂ ਨੇ।
ਸੁਰ ਲੋਕ ਜਾਤ ਸਮੁਖ ਜੁਜਾਰ,
ਔਰ ਸੂਰਮੇ ਜੰਗ ਦੇ ਮੈਦਾਨ ਚ ਜੂਝ ਕੇ ਦੇਵਪੁਰੀ ਨੂੰ ਜਾ ਰਹੇ ਨੇ, ਸੁਰ ਲੋਕ ਨੂੰ ਪਿਆਨਾ ਕਰ ਰਹੇ ਨੇ।
ਗਨ ਦੇਵ ਬਦੂਲ ਸੰਤ ਆਏ,
ਬਹੁਤ ਸਾਰੀਆਂ ਦੇਵ ਬਦੂਟੀਆਂ ਹੂਰਾਂ ਉਹਨਾਂ ਸੂਰਮਿਆਂ ਨੂੰ ਵਰਨ ਵਾਸਤੇ ਜੰਗ ਦੇ ਮੈਦਾਨ ਚ ਪਹੁੰਚੀਆਂ ਹਨ।
ਕੇਸਰ ਸਨੇ ਨਿਜ ਸਿਰ ਚੜਾਏ,
ਔਰ ਉਹਨਾਂ ਹੂਰਾਂ ਨੇ ਦੇਵ ਬਦੂਟੀਆਂ ਨੇ ਆਪਣੇ ਸਿਰ ਦੇ ਕੇਸਾਂ ਨੂੰ ਕੇਸਰ ਲਾਇਆ ਹੋਇਆ, ਸੁਗੰਧੀ ਲਾਈ ਹੋਈ ਹੈ, ਤੇਲ ਆਦਿਕ ਲਿੰਬ ਕੇ ਸਿਰ ਨੂੰ ਚੜ ਕੇ ਆਈਆਂ ਹਨ।
ਪਟ ਪਰੈ ਆਨ ਜੋ ਦੇਤ ਪ੍ਰਾਨ,
ਜਿਹੜਾ ਸੂਰਮਾ ਸੂਰਮਤਾਈ ਨਾਲ ਜੰਗ ਦੇ ਮੈਦਾਨ ਚ ਆਪਣੇ ਪ੍ਰਾਣ ਦਿੰਦਾ, ਉਹਨਾਂ ਸੂਰਮਿਆਂ ਨੂੰ ਉਹ ਹੂਰਾਂ ਵਰ ਕੇ ਲਜਾਂਦੀਆਂ ਨੇ, ਉਹਨਾਂ ਸੂਰਮਿਆਂ ਨੂੰ ਉਹ ਹੂਰਾਂ ਵਿਆਹ ਕੇ ਲੈ ਕੇ ਜਾਂਦੀਆਂ ਨੇ।
ਏਸੀ ਚੜਾਏ ਸੁੰਦਰ ਵਿਮਾਨ,
ਸੋਹਣੇ ਵਿਮਾਨਾਂ ਦੇ ਉੱਤੇ ਉਹਨਾਂ ਸੂਰਮਿਆਂ ਨੂੰ ਚੜਾ ਕੇ ਬਾਦ ਬੜੇ ਸਤਕਾਰ ਨਾਲ ਲੈ ਕੇ ਵਿਵਾਨ ਜਾਂਦੀਆਂ ਨੇ।
ਉਤਸਵ ਕਰੰਤ ਨਿਜ ਵਿਆਹ ਜਾਨ,
ਤੇ ਉਹ ਹੂਰਾਂ ਤੇ ਦੇਵ ਬਦੂਟੀਆਂ ਆਪਣੇ ਵਿਆਹ ਦਾ ਸਮਾਗਮ ਜਾਣ ਕੇ ਬੜਾ ਉਤਸਵ ਮਨਾਉਂਦੀਆਂ ਨੇ, ਬੜੇ ਚਾਓ ਨਾਲ ਖੁਸ਼ੀਆਂ ਮਨਾਉਂਦੀਆਂ ਨੇ।
ਮਿਲਦੀ ਸਬੀਰ ਮੁਦਮਾਨ ਮਾਨ,
ਬੜੀ ਖੁਸ਼ੀ ਦੇ ਨਾਲ ਉਹ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਆ ਕੇ ਮਿਲਦੀਆਂ ਨੇ।
ਇਹ ਮੱਚਿਓ ਜੰਗ ਦਾਰੁਨ ਕਨੇਰ,
ਜਿਸ ਪ੍ਰਕਾਰ ਨਾਲ ਬੜਾ ਭਿਆਨਕ ਦਾਰੁਨ ਜੰਗ ਮਚਿਆ, ਬੜੀ ਭਿਆਨਕ ਗਹਿ ਗੱਟ ਲੜਾਈ ਹੋਈ ਹੈ।
ਮਿਲ ਗਏ ਬਦਨ ਪਾ ਅਧਿਕ ਭੇਰ,
ਔਰ ਸੂਰਮੇ ਆਪਸ ਵਿੱਚ ਮਿਲ ਗਏ ਨੇ, ਸਰੀਰਾਂ ਨਾਲ ਸਰੀਰ ਭਿੜ ਗਏ ਨੇ ਸੂਰਮਿਆਂ ਯੋਧਿਆਂ ਦੇ, ਬੜਾ ਭਿਆਨਕ ਭੇੜ ਮਚਿਆ ਹੈ।
ਜਮਕੰਤ ਖੜਗ ਕਲਕੰਤ ਢਾਲ,
ਆਮੋ ਸਾਹਮਣੇ ਮੂੰਹ ਜੁੜ ਗਏ ਨੇ ਸੂਰਮਿਆਂ ਦੇ, ਆਮੋ ਸਾਹਮਣੇ ਹੋ ਕੇ ਲੜਨ ਲੱਗੇ ਨੇ, ਹੁਣ ਤੇਗਾਂ ਚਮਕਣ ਲੱਗੀਆਂ ਨੇ। ਚਮਕੰਤ ਖੜਗ ਤੇਗਾਂ ਚਮਕਣ ਲੱਗੀਆਂ ਨੇ ਜੰਗ ਦੇ ਮੈਦਾਨ ਵਿਚ, ਜਿਵੇਂ ਬਿਜਲੀ ਚਮਕਦੀ ਹੈ, ਤੇ ਢਾਲਾਂ ਤੇ ਢਾਲਾਂ ਵੱਜਣ ਲੱਗੀਆਂ ਨੇ, ਤੇਗਾਂ ਤੇ ਤੇਗਾਂ ਵੱਜਣ ਲੱਗੀਆਂ ਨੇ। ਜਦੋਂ ਤੇਗ ਕਿਸੇ ਢਾਲ ਤੇ ਵੱਜਦੀ ਹੈ, ਵਿਚੋਂ ਅੱਗ ਦੀਆਂ ਚਿਣਗਾਂ ਨਿਕਲਦੀਆਂ ਨੇ।
ਕੱਟਿਆਂ ਤੇ ਅੰਗ ਉਛਲੰਤ ਛਾਲ,
ਔਰ ਕੱਟ ਕੱਟ ਕੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਚ ਸੁੱਟਣ ਲੱਗੇ ਨੇ। ਉਛਲ ਉਛਲ ਕੇ ਸੂਰਮੇ ਆਪਣਾ ਆਪਾ ਕਟਾ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ ਨੇ।
ਕਿਸ਼ਯੰਤ ਚਾਂਪ ਸਜਯੰਤ ਤੀਰ,
ਜਿਹੜੇ ਕੁਝ ਦੂਰੀ ਤੇ ਖੜੇ ਨੇ ਉਹ ਤੀਰ ਕਮਾਨ ਚਲਾ ਰਹੇ ਨੇ, ਜਿਹੜੇ ਨੇੜੇ ਹੋ ਗਏ ਉਹ ਤਾਂ ਤੇਗ ਢਾਲ ਨਾਲ ਲੜ ਰਹੇ ਨੇ, ਜਿਹੜੇ ਕੁਝ ਦੂਰ ਨੇ ਉਹ ਕਮਾਨ ਵਿਚ ਤੀਰ ਜੜ ਕੇ ਤੀਰ ਚਲਾਉਂਦੇ ਹਨ।
ਕਲਿਅੰਤ ਕਾਵ ਭਜਯੰਤ ਪੀਰ,
ਔਰ ਮਾਰਦੇ ਨੇ ਵੱਡੇ ਵੱਡੇ ਸੂਰਮਿਆਂ ਬਹਾਦਰਾਂ ਦੀਆਂ ਛਾਤੀਆਂ ਨੂੰ ਵਿੰਨ ਵਿੰਨ ਕੇ ਸੁੱਟਦੇ ਨੇ। ਜਿਹੜੇ ਭੀਰੂ ਨੇ ਕਾਇਰ ਨੇ ਉਹ ਰਣ ਭੂਮੀ ਦਾ ਇਹੋ ਜਿਹਾ ਮੰਜ਼ਰ ਵੇਖ ਕੇ, ਰਣ ਭੂਮੀ ਦੀ ਇਹੋ ਜਿਹੀ ਦਾਰਨ ਭਿਆਨਕ ਜੰਗ ਦੀ ਲੜਾਈ ਵੇਖ ਕੇ, ਉਹ ਕਾਇਰ ਤੇ ਗੀਤੀ ਕਮਦਲੇ ਜੰਗ ਮੈਦਾਨ ਨੂੰ ਛੱਡ ਕੇ ਦੌੜ ਰਹੇ ਨੇ। ਕਈਆਂ ਦੇ ਹੱਥਾਂ ਚੋਂ ਹਥਿਆਰ ਡਿੱਗ ਰਹੇ ਨੇ।
ਮੱਚਿਅੰਤ ਰੋਰ ਭਵਕੰਤ ਵੀਰ,
ਬੜਾ ਭਿਆਨਕ ਰੌਲਾ ਮਚਿਆ ਹੋਇਆ। ਸੂਰਮੇ ਭਵਕੀਆਂ ਲੈ ਲੈ ਕੇ ਇੱਕ ਦੂਜੇ ਤੇ ਪੈਂਦੇ ਨੇ, ਕਚੀਚੀਆਂ ਵੱਟ ਵੱਟ ਕੇ ਇੱਕ ਦੂਜੇ ਤੇ ਪੈਂਦੇ ਨੇ।
ਮੈਂ ਯੰਤ ਸ਼ਰੋਣ ਸੂਰਨ ਸਰੀਰ,
ਔਰ ਸੂਰਮਿਆਂ ਦੇ ਸਰੀਰਾਂ ਵਿਚੋਂ ਲਹੂ ਦੀਆਂ ਤਪੀਰੀਆਂ ਵਹਿੰਦੀਆਂ ਜਾ ਰਹੀਆਂ ਨੇ। ਲਹੂ ਵਗ ਰਿਹਾ ਹੈ ਪਰ ਫਿਰ ਵੀ ਜੰਗ ਦੇ ਮੈਦਾਨ ਚ ਲੜ ਰਹੇ ਨੇ। ਖੂਨ ਦੀਆਂ ਤਪੀਰੀਆਂ ਸੂਰਮਿਆਂ ਦੇ ਸਰੀਰਾਂ ਵਿਚੋਂ ਵਹਿੰਦੀਆਂ ਜਾ ਰਹੀਆਂ ਨੇ।
ਜੁਗ ਪ੍ਰਾਤ ਏਵ ਜਬ ਕੀਨ ਜੰਗ,
ਜਦੋਂ ਇਹਨਾਂ ਦੋਵਾਂ ਭਰਾਵਾਂ ਨੇ ਬੜਾ ਭਿਆਨਕ ਜੰਗ ਕੀਤਾ, ਕਾਸਮ ਬੇਗ ਸ਼ਮਸ਼ ਬੇਗ ਦੋਵਾਂ ਭਰਾਵਾਂ ਨੇ ਜਦੋਂ ਇਸ ਤਰ੍ਹਾਂ ਬੜਾ ਭਿਆਨਕ ਜੰਗ ਕੀਤਾ,
ਸਭ ਵਿਧੀ ਚੰਦ ਬਦ ਕੋਪ ਸੰਗ,
ਭਾਈ ਵਿਧੀ ਚੰਦ ਜੀ ਖੜੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹਨਾਂ ਵੇਖਿਆ ਕਿ ਤੁਰਕ ਬੜੇ ਜ਼ੋਰ ਦਾ ਹੱਲਾ ਕਰ ਰਹੇ ਨੇ, ਹੁਣ ਜੰਗ ਦਾ ਮੈਦਾਨ ਬੜਾ ਭਖਿਆ ਹੋਇਆ, ਮਾਹੌਲ ਬੜਾ ਗਰਮਾਇਆ ਹੋਇਆ, ਸੂਰਮੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਵੱਢ ਰਹੇ ਨੇ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਵੀ ਵੇਖ ਕੇ ਰੋਸ ਆਇਆ, ਉਹਨਾਂ ਦੇ ਵੀ ਡੋਲੇ ਫਰਕੇ, ਦਲੇਰੀ ਆਈ, ਮਨ ਚ ਚਾਉ ਹੋਇਆ, ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਨਾ ਆਉਂਦੇ ਹੋਏ ਤੁਰਕਾਂ ਨਾਲ ਮੈਂ ਵੀ ਦੋ ਹੱਥ ਕਰਾਂ।
ਪ੍ਰਭ ਕਰੋ ਹੁਕਮ ਇਨ ਸਮੁਖ ਜਾਓ।
ਭਾਈ ਵਿਧੀ ਚੰਦ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਮੈਨੂੰ ਵੀ ਆਗਿਆ ਬਖਸ਼ੋ, ਆ ਜਿਹੜੇ ਤੁਰਕ ਦਲੇਰ ਸਾਹਮਣੇ ਅੱਗੇ ਵੱਧ ਕੇ ਆ ਰਹੇ ਨੇ, ਇਹਨਾਂ ਨਾਲ ਜਾ ਕੇ ਮੈਂ ਸਾਹਮਣੇ ਹੋ ਕੇ ਜੰਗ ਲੜਾਂ।
ਹਥਿਆਰ ਮਾਰ ਕਰ ਬ੍ਰਿੰਦ ਕਾਓ,
ਮਹਾਰਾਜ ਇਹਨਾਂ ਨੂੰ ਹਥਿਆਰ ਮਾਰ ਕੇ ਜੰਗ ਦੇ ਮੈਦਾਨ ਚ ਘਾਇਲ ਕਰਕੇ ਸੁੱਟਾਂ।
ਗੁਰ ਕਹਿਓ ਮਲਕ ਜਾਤੀ ਜੇ ਬਿਪਰ,
ਜਦੋਂ ਭਾਈ ਵਿਧੀ ਚੰਦ ਨੇ ਆਗਿਆ ਮੰਗੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲੇ, ਭਾਈ ਵਿਧੀ ਚੰਦ ਜੀ ਏਦਾਂ ਕਰੋ, ਜਾਤੀ ਮਲਕ ਨੂੰ ਵੀ ਆਪਣੇ ਨਾਲ ਲੈ ਲਓ।
ਇਸ ਲਿਓ ਸੰਗ ਹੱਥ ਦਿਓ ਛਿਪਰ,
ਜਾਤੀ ਮਲਕ ਬ੍ਰਾਹਮਣ ਸੀ, ਵੇਖੋ ਮੇਰੇ ਸਤਿਗੁਰਾਂ ਨੇ ਬ੍ਰਾਹਮਣਾਂ ਨੂੰ ਵੀ ਜੰਗ ਦੇ ਮੈਦਾਨ ਚ ਲੜਦਾ ਸਿਖਾ ਦਿੱਤਾ ਹੈ, ਜਿਨ੍ਹਾਂ ਦਾ ਕੰਮ ਹੀ ਨਹੀਂ ਸੀ ਲੜਨਾ ਉਹਨਾਂ ਨੂੰ ਵੀ ਹੱਥ ਚ ਤੇਗਾਂ ਫੜਾ ਕੇ ਜ਼ਾਲਮ ਤੇ ਜ਼ੁਲਮ ਦੇ ਖਿਲਾਫ਼ ਖੜਾ ਕਰ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਜਾਤੀ ਮਲਕ ਬਿਪਰ ਨੂੰ ਨਾਲ ਲੈ ਲਓ, ਔਰ ਛਿਪਰ ਛੇਤੀ ਨਾਲ ਜੰਗ ਦੇ ਮੈਦਾਨ ਚ ਇਹਨਾਂ ਨੂੰ ਨਾਲ ਲੈ ਕੇ ਭਾਈ ਵਿਧੀ ਚੰਦ ਜੀ ਜਾਓ।
ਕੁਛ ਰਹੇ ਅਲਪ ਰਣ ਅੰਤ ਆਏ,
ਬਸ ਹੁਣ ਤਾਂ ਜੰਗ ਦੇ ਮੈਦਾਨ ਦਾ ਅੰਤ ਹੈ ਭਾਈ ਵਿਧੀ ਚੰਦ ਜੀ, ਹੁਣ ਕੋਈ ਬਹੁਤੇ ਤੁਰਕ ਨਹੀਂ ਰਹੇ, ਹੁਣ ਤਾਂ ਇਹਨਾਂ ਦਾ ਖਾਤਮਾ ਹੋਣ ਵਾਲਾ, ਹੁਣ ਜੰਗ ਦਾ ਮੈਦਾਨ ਸਾਰਾ ਸਮਾਪਤ ਹੋਣ ਵਾਲਾ, ਜੰਗ ਫਤਿਹ ਹੋਣ ਵਾਲੀ ਹੈ।
ਨਿਜ ਤਨ ਬਚਾਏ ਦਿਓ ਰਿਪਨ ਕਾਏ,
ਭਾਈ ਵਿਧੀ ਚੰਦ ਜੀ ਆਪਣਾ ਸਰੀਰ ਬਚਾ ਕੇ ਲੜਨਾ, دشمن نو مارنا ہے پر اپنا آپ بچا کے جنگ دے میدان وچ لڑنا ہے.
رساول چند ودی چند چھینا گرو با کلینا.
بھائی ودی چند چھینا گرو ہرگوبند صاحب چھویں پاتشاہ دی آگیا لئی چھویں پاتشاہ مہاراج جی دا حکم لیا.
جنگ سنگ کینا منو درون چینا.
اور جاتی ملک نو نال لیا بھائی جاتی ملک نو نال لے کے بھائی ودی چند جی اس طرح چلے نے جویں مہابھارت دے جنگ دے وچ دروناچاریا ود کے چلیا سی.
چلیو تائے ایسے چھٹیو باج جیسے.
ایتا بھائی ودی چند جی ستگراں دے کولوں ودا ہو کے گئے نے مانو جویں باج چھٹ کے جاندا ہے جویں ہاتھ چو باج دی ڈوری کھلی ہوئے تے باج چھٹ کے چپٹ مار کے جاندا ہے.
گرو لوک راکھا نہیں باک ناکھا.
بھائی ودی چند تا پہلا ہی لڑنا چاہندے سی اگے جا کے پر ستگراں نے روک رکھیا سی بھائی ودی چند نو. ستگرو سچے پاتشاہ دے بچنا دے روکے ہوئے بھائی ودی چند رکے ہوئے سن. ہن آگیا مل گئی ہے بھائی ودی چند جی اڈنے باج وانگو سڑک دے کے حملہ کر کے ودے ہن.
ابے دین آگیا رسنگ بیر پا گیا.
ہن گرو صاحب نے آگیا دتی مانو جڑی باج نو ڈوری پائی ہوندی نا پیر چ تے ڈوری کھول دے تے باج شکار تے چپٹ ماردا ہے. ایدا گرو صاحب دی آگیا مل گئی ہے آگیا پراپت کر کے بھائی ودی چند جی بھی رس وچ بھجے ہوئے بھی رس دا روپ بنے ہوئے چڑھے ہن.
جتا شیر چھوڑا گیو چھتر اورا.
مانو جویں ببر شیر چھڑ دتا ہوئے شکار دے اتے حملہ کرن واسطے ببر شیر دے سمان دہاڑ مار دیا ست سری اکال دا جکارا چھڑ دیا بھائی ودی چند جی نے حملہ کیتا ہے.
تکے تیر مارے گئے اور پارے.
تک تک کے پہلا تا تیر چلائے کیونکہ دورو حلہ بول رہے نے. پہلا بھائی ودی چند بھائی جاتی ملک جی ہونا نے تک تک کے تیر چلائے ہن.
چلو بیر جیٹھا گرو سکھ جیٹھا.
بھائی ودی چند جی دے ہونا دے نال مہان سورما بزرگ عمر ہے بھائی صاحب بھائی جیٹھا بھائی جیٹھا جی بھی جنگ دے میدان چ اگے نال ہو کے ٹر پئے نے جنہاں دے اندر گرو دا بڑا پیار ہے. گرو سکھ جیٹھا کہندے گرو دا بڑا سکھ ہے بھائی جیٹھا.
ملے تین دھائے رپو دے پلائے.
تنہاں نے حملہ کیتا بھائی جاتی ملک بھائی ودی چند تے بھائی جیٹھا جی تنے حلہ کر کے اگے ودھ کے آئے. جدو ایہو جا حلہ کیتا انہاں دا حلہ ترکاں کول روکیا نہیں گیا.
پری تھوم بھاری دے برند مارے.
جنگ دے میدان چ بڑی بھاری تھوم مچ گئی آوندے سار تیر مار مار کے انیکاں دشمناں نو مار مکایا ہے.
جب سین حالی نہ لا تو چالے.
جدو دشمناں دی فوج ہل گئی انہاں سورمیاں بہادراں دا حلہ ترکاں کولوں چلیا نہیں گیا.
دئی پیٹھ چالے نہیں کو سنبھالے.
ترکاں نے پیٹھ بکھانی شروع کر دتی جنگ دے میدان پیٹھ بکھا کے رن بھومی چگے نو چل پئے. جنگ دے میدان چ کسے نے اپنا آپ سنبھالن دا یتن نہیں کیتا.
دوئرا آئیو قاسم بیگ تر بیدی چند کے تیر.
ادھر قاسم بیگ نے ویکھیا کہ جڑے نوے آئے نے سکھ انہاں نے حلہ کر کے میری فوج دے پیر ہلا دتے نے تے قاسم بیگ نے دلیری کیتی. قاسم بیگ انہاں دا حلہ روکن واسطے بھائی ودی چند جی دے نیڑے ٹکیا کمان دے وچ تیر جڑ کے قاسم بیگ چھڈن لگا ہے.
کسی کمان کٹھور تے تیچن پیچن تیر.
بڑی کٹھور کسی ہوئی کمان سی ایدی اس کمان دے وچ تکھے تے پیانک تیر جڑ کے قاسم بیگ چھڈن لگا بھائی ودی چند جی وال.
پئی ایک سکھ لکھو دیرگ جوان.
خالصہ جی گرو کا ایک سکھ سی بڑا دیرگ جوان ایدا نا سی بھائی لکھو. بھائی لکھو جیڑا بڑا دیرگ بڑا جوان سورما بہادر سی.
گر کی سنگ رکھے نج پان.
ایدی ڈیوٹی سی جنگ دے میدان وچ کہ گرو صاحب دی جیڑی برچی سی نا کیونکہ جدو ست گرو جی لڑتے تو برچی بھی مہاراج جی لیندے سورمے نال نال او برچی لے کے جاندے سی. ਭਾਈ ਲੱਖੂ ਗੁਰੂ ਹਰਗੋਬਿੰਦ ਸਾਹਿਬ ਦੀ ਬਰਛੀ ਉਹ ਆਪਣੇ ਹੱਥ ਚ ਰੱਖਦਾ ਸੀ, ਜਦੋਂ ਸਤਿਗੁਰਾਂ ਨੂੰ ਲੋੜ ਪੈਂਦੀ ਸੀ ਤੇ ਭਾਈ ਲੱਖੂ ਕੋਲੋਂ ਮਹਾਰਾਜ ਜੀ ਬਰਛੀ ਲੈ ਕੇ ਉਹਦੇ ਨਾਲ ਲੜਿਆ ਕਰਦੇ ਸਨ। ਜਦੋਂ ਜੰਗ ਦੇ ਮੈਦਾਨ ਚ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਰਛੀ ਦੀ ਲੋੜ ਪੈਂਦੀ ਸੀ,
ਇੱਕ ਸੰਭਾਰ ਨਿਕਟ ਹੋਏ ਤਬੈ
ਭਾਈ ਲੱਖੂ ਅੱਗੇ ਜਾ ਕੇ ਉਹ ਬਰਛੀ ਮਹਾਰਾਜ ਜੀ ਨੂੰ ਫੜਾਇਆ ਕਰਦਾ ਸੀ। ਉਹ ਗੁਰੂ ਸਾਹਿਬ ਵਾਲੀ ਬੜੀ ਭਾਰੀ ਬਰਛੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਭਾਈ ਲੱਖੂ ਆਪਣੇ ਹੱਥ ਚ ਰੱਖਦਾ ਹੈ।
ਤਿੰਨ ਕਰ ਕ੍ਰੋਧ ਧਵਾਏ ਤੁਰੰਗ,
ਭਾਈ ਲੱਖੂ ਨੂੰ ਬੜਾ ਰੋਸ ਆਇਆ। ਪਹਿਲਾਂ ਤਾਂ ਸਤਿਗੁਰਾਂ ਦੇ ਕੋਲ ਹੀ ਖੜਾ ਸੀ, ਵੇਖਦਿਆਂ ਵੇਖਦਿਆਂ ਪਤਾ ਨੀ ਕੀ ਬੀ ਰਸ ਜਾ ਗਿਆ ਇਹਦੇ ਅੰਦਰ। ਇਹਦਾ ਚਿੱਤ ਕੀਤਾ ਵੀ ਆਹ ਜਿਹੜਾ ਸਾਹਮਣੇ ਜਰਨੈਲ ਆਉਂਦਾ ਕਾਸਮ ਬੇਗ, ਇਹਨੂੰ ਮੈਂ ਜਾ ਕੇ ਮਾਰਾਂ। ਹਾਲਾਂਕਿ ਇਹਦਾ ਕੰਮ ਨਹੀਂ ਸੀ ਲੜਨਾ, ਇਹਦਾ ਕੰਮ ਸੀ ਸਿਰਫ ਬਰਛੀ ਸਤਿਗੁਰਾਂ ਨੂੰ ਫੜਾਣੀ। ਪਰ ਇਹਨੂੰ ਵੀ ਚਾਉ ਜਾ ਗਿਆ ਕਿ ਜੰਗ ਦੇ ਮੈਦਾਨ ਵਿਚ ਜਾ ਕੇ ਮੈਂ ਵੀ ਦੋ ਹੱਥ ਕਰਕੇ ਲੜਾਂ। ਇਹਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਲੀ ਬਰਛੀ ਹੱਥ ਚ ਫੜੀ ਤੇ ਅੱਗੇ ਵਧਿਆ, ਘੋੜਾ ਦੌੜਾ ਕੇ ਅੱਗੇ ਵਧਿਆ।
ਕਰਵੀ ਸਾਂਗ ਉਠਾਏ ਉਤੰਗ,
ਉਹ ਭਾਰੀ ਤੇ ਵੱਡੀ ਸਾਂਗ ਬਰਛੀ ਉਹ ਇਹਨੇ ਆਪਣੇ ਹੱਥ ਵਿਚ ਉੱਠੀ ਹੈ ਤੇ ਉੱਚੀ ਕਰਕੇ ਚੱਲਿਆ ਹੈ।
ਕਾਸਮ ਬੇਗ ਲੱਗਿਓ ਜਬ ਆਇਓ, ਖੜਗ ਕੋ ਅਗਰ ਚਲਾਇਓ।
ਇਹ ਬਰਛੀ ਲੈ ਕੇ ਆਇਆ ਕਾਸਮ ਬੇਗ ਨੂੰ ਮਾਰਨ ਵਾਸਤੇ। ਅੱਗੋਂ ਕਾਸਮ ਬੇਗ ਨੇ ਵੇਖਿਆ ਵੀ ਮੈਨੂੰ ਮਾਰਨ ਆ ਰਿਹਾ, ਉਹਦੇ ਹੱਥ ਚ ਤੇਗ ਸੀ ਕਾਸਮ ਬੇਗ ਦੇ, ਉਹਨੇ ਆਪਣੀ ਤੇਗ ਦੇ ਨਾਲ ਵਾਰ ਕੀਤਾ।
ਲਿਓ ਸੈਤੀ ਪਰ ਜਿਸ ਵਾਰ,
ਤੇ ਕਹਿੰਦੇ ਭਾਈ ਲੱਖੂ ਜੀ ਨੇ ਉਹਦੀ ਤੇਗ ਦਾ ਵਾਰ ਆਪਣੀ ਬਰਛੀ ਤੇ ਰੋਕ ਲਿਆ। ਲੋਹੇ ਦਾ ਫਲ ਸੀ ਸਾਰਾ, ਉਹ ਲੋਹੇ ਦੀ ਬਰਛੀ ਦੇ ਉੱਤੇ ਕਹਿੰਦੇ ਤੇਗ ਦਾ ਵਾਰ ਰੋਕ ਲਿਆ।
ਜਾਵੀ ਬਜਿਓ ਸਾਰ ਪਰ ਸਾਰ,
ਜਦੋਂ ਲੋਹੇ ਤੇ ਲੋਹਾ ਵੱਜਾ, ਫੁਲਾਦ ਦਾ ਜਿਹੜਾ ਲੋਹਾ ਹੁੰਦਾ ਉਹਦੀ ਇੱਕ ਕਮੀ ਹੁੰਦੀ ਆ ਵੀ ਜਦੋਂ ਜ਼ੋਰ ਨਾਲ ਕਿਤੇ ਵੱਜੇ ਟੇਢਾ ਵੱਜਦੇ ਤੋਂ ਟੁੱਟ ਜਾਂਦਾ। ਇਸ ਕਰਕੇ ਬਹੁਤੇ ਸਿਆਣੇ ਸੂਰਮੇ ਜਿਹੜੇ ਨੇ ਉਹ ਫੁਲਾਦ ਦੀ ਤੇਗ ਘੱਟ ਹੀ ਰੱਖਦੇ ਨੇ, ਪਰ ਇੰਨੀ ਖਤਰਨਾਕ ਵੀ ਹੁੰਦੀ ਵੀ ਜੇ ਸਿੱਧੀ ਚਲੀ ਜਾਏ ਤੇ ਲੋਹੇ ਨੂੰ ਵੀ ਚੀਰ ਜਾਂਦੀ ਹੈ। ਕਹਿੰਦੇ ਉਹ ਇਹ ਹੱਥ ਦੇ ਵਿੱਚ ਇਹਦੇ ਫੁਲਾਦ ਦੀ ਤੇਗ ਸੀ, ਜਦੋਂ ਇਹਨੇ ਵਾਰ ਕੀਤਾ ਕਾਸਮ ਬੇਗ ਨੇ ਤੇ ਭਾਈ ਲੱਖੂ ਨੇ ਅੱਗੇ ਬਰਛੀ ਕਰ ਦਿੱਤੀ, ਬਰਛੀ ਦੇ ਉੱਤੇ ਇਹਦੀ ਤੇਗ ਦਾ ਵਾਰ ਰੋਕਿਆ ਤੇ ਇਹਦੀ ਤੇਗ ਕਾਸਮ ਬੇਗ ਦੀ ਟੁੱਟ ਗਈ।
ਟੁੱਟੀ ਖੰਡਾ ਪਇਓ ਦੁਖੰਡ,
ਇਹਦਾ ਤੇਗਾ ਟੁੱਟ ਗਿਆ ਤੇ ਦੋ ਹਿੱਸਿਆਂ ਚ ਵੰਡੀ ਕੇ ਜ਼ਮੀਨ ਤੇ ਡਿੱਗ ਪਿਆ।
ਰਾਤ ਲੱਖੋ ਰਿਸਿਓ ਪ੍ਰਚੰਡ,
ਭਾਈ ਲੱਖੂ ਨੂੰ ਬੜਾ ਬੀਰਸ ਜਾਗਿਆ ਹੋਇਆ, ਵੀ ਰਸ ਦੇ ਰੰਗ ਵਿਚ ਰੱਤਿਆ। ਰਾਹਕ ਜਿਮੀਦਾਰ ਸੀ ਭਾਈ ਲੱਖੂ, ਬੜਾ ਭਾਰੀ ਵੀ ਰਸ ਜਾਗਿਆ ਉਸ ਵਕਤ।
ਰਿਪਕੋ ਵਾਰ ਨਿਫਲ ਕਰ ਦੀਨ,
ਦੁਸ਼ਮਣ ਦਾ ਵਾਰ ਨਿਸ਼ਫਲ ਕਰ ਦਿੱਤਾ। ਜਿਹੜਾ ਕਾਸਮ ਬੇਗ ਨੇ ਵਾਰ ਕੀਤਾ ਸੀ ਤੇਗ ਦਾ, ਉਹਦਾ ਵਾਰ ਨਿਸ਼ਫਲ ਕਰਕੇ ਉਹਦੀ ਤੇਗ ਤੋੜ ਕੇ ਜ਼ਮੀਨ ਤੇ ਸੁੱਟ ਦਿੱਤੀ।
ਕਰਦੇ ਸਾਂਗ ਪ੍ਰਾਰਨ ਕੀਨ,
ਭਾਈ ਲੱਖੂ ਨੇ ਬਰਛੀ ਦਾ ਵਾਰ ਕੀਤਾ, ਉੱਚਿਆ ਕਰਕੇ ਹੱਥ ਦੇ ਨਾਲ ਜ਼ੋਰ ਨਾਲ ਬਰਛੀ ਨੂੰ ਮਾਰਿਆ।
ਲਗ ਛਾਤੀ ਮੈਂ ਵੀ ਦੇ ਉਤਾਰੋ,
ਤੇ ਕਾਸਮ ਬੇਗ ਦੀ ਛਾਤੀ ਵਿੱਚ ਉਹ ਬਰਛੀ ਵੱਜੀ ਹੈ। ਇਹਨੇ ਜ਼ੋਰ ਨਾਲ ਬਰਛੀ ਮਾਰੀ ਕਿ ਕਾਸਮ ਬੇਗ ਦੀ ਛਾਤੀ ਨੂੰ ਚੀਰ ਕੇ ਬਰਛੀ ਪਾਰ ਨਿਕਲ ਗਈ। ਕਾਸਮ ਬੇਗ ਦੀ ਛਾਤੀ ਨੂੰ ਚੀਰ ਕੇ ਬਰਛੀ ਪਾਰ ਜਾ ਨਿਕਲੀ ਹੈ।
ਝੰਜੋੜ ਘੁੰਮ ਪਰ ਡਾਰਿਓ,
ਝੰਜੋੜ ਕੇ ਬਰਛੀ ਨਾਲ ਦੋਹਾਂ ਹੱਥਾਂ ਨਾਲ ਬਰਛੀ ਫੜ ਕੇ ਨਾ ਝੰਜੋੜ ਕੇ ਉਠਾ ਕੇ ਘੋੜੇ ਤੋਂ ਕਾਸਮ ਬੇਗ ਨੂੰ ਭਾਈ ਲੱਖੂ ਨੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਗੁਰ ਹੇਰਤ ਹਰ ਖਾਏ ਉਚਾਰਾ, ਲੱਖੋ ਹੇਰ ਨੇ ਰਿਪ ਮਾਰਾ।
ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਵੀ ਭਾਈ ਲੱਖੂ ਨੂੰ ਵੀ ਚਾਓ ਚੜ ਗਿਆ ਲੜਨ ਦਾ, ਇਹਨੇ ਵੀ ਜਾ ਕੇ ਏਡਾ ਵੱਡਾ ਜਰਨੈਲ ਤੁਰਕਾਂ ਦਾ ਕਾਸਮ ਬੇਗ ਉਹ ਮਾਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਮੁਸਕਰਾ ਕੇ ਬੋਲੇ, ਉਹ ਵੇਖੋ ਭਾਈ ਲੱਖੂ ਹੇਹਰ, ਹੇਹਰ ਇਹਦਾ ਪਿੰਡ ਸੀ। ਕਹਿੰਦੇ ਵੇਖੋ ਭਾਈ ਲੱਖੂ ਹੇਹਰ ਨੇ ਵੀ ਦੁਸ਼ਮਣ ਨੂੰ ਮਾਰ ਦਿੱਤਾ ਹੈ।
ਖੁਸ਼ੀ ਪਈ ਜੀ ਨਸ ਵਡਿਆਏ,
ਮਹਾਰਾਜ ਜੀ ਦੀਆਂ ਬੜੀਆਂ ਖੁਸ਼ੀਆਂ ਹੋਈਆਂ, ਵਡਿਆਈ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੱਖੂ ਨੂੰ।
ਅਬ ਤੁਰਕਨ ਕੀ ਕਿਆਮਤ ਆਏ,
ਮਹਾਰਾਜ ਜੀ ਕਹਿੰਦੇ ਹੁਣ ਤਾਂ ਸਾਡੇ ਸਿੱਖ ਭਾਈ ਲੱਖੂ ਵਰਗਿਆਂ ਨੇ ਵੀ ਹਥਿਆਰ ਚਲਾਣੇ ਸ਼ੁਰੂ ਕਰ ਦਿੱਤੇ ਨੇ, ਬਸ ਹੁਣ ਤਾਂ ਤੁਰਕਾਂ ਦੀ ਕਿਆਮਤ ਆ ਗਈ ਹੈ, ਹੁਣ ਤਾਂ ਤੁਰਕਾਂ ਦਾ ਖਾਤਮਾ ਅੰਤ ਨਿਸ਼ਚਿਤ ਹੈ।
ਨੰਦ ਸੰਘੇੜਾ ਰਣ ਵਿਚ ਵਿਚਰਤ,
ਖਾਲਸਾ ਜੀ ਉੱਥੇ ਇੱਕ ਹੋਰ ਸਤਿਗੁਰਾਂ ਦਾ ਸਿੱਖ, ਇਹਦਾ ਨਾਂ ਹੈ ਭਾਈ ਨੰਦ ਸੰਘੇੜਾ, ਇਹ ਵੀ ਜੰਗ ਦੇ ਮੈਦਾਨ ਚ ਮਿਚਰ ਰਿਹਾ।
ਮੋਰੂ ਰੰਧਾਵਾ ਰਿਪ ਹੱਥ ਹੱਥ,
ਭਾਈ ਮੋਰੂ ਇਹਦਾ ਗੋਤਰ ਆ ਰੰਧਾਵਾ, ਭਾਈ ਮੋਰੂ ਰੰਧਾਵਾ ਵੀ ਦੁਸ਼ਮਣ ਨਾਲ ਲੜ ਰਿਹਾ ਤੇ ਦੁਸ਼ਮਣਾਂ ਨੂੰ ਮਾਰ ਰਿਹਾ।
ਹਰ ਕਿਰਪਾਲ ਜੱਲੂ ਕੋ ਸੂਰ,
ਭਾਈ ਕਿਰਪਾਲ ਜਿਹੜਾ ਜੱਲੂ ਨਗਰ ਦਾ ਰਹਿਣ ਵਾਲਾ ਬੜਾ ਸੂਰਮਾ ਬਹਾਦਰ ਹੈ।
ਮਾਰ ਤੁਰਕ ਕੀਨੇ ਬੋ ਚੂਰ,
ਇਹਨੇ ਵੀ ਬੜੇ ਤੁਰਕਾਂ ਨੂੰ ਮਾਰ ਮਾਰ ਕੇ ਜੰਗ ਦੇ ਮੈਦਾਨ ਚ ਚੂਰ ਚੂਰ ਕਰ ਸੁੱਟਿਆ ਹੈ।
ਦੋਏਰਾ ਕਰੀ ਲਥੇਰ ਪਥੇਰ ਬੋ ਘਨੋ ਕਾਲ ਕਮਸਾਨ,
ਇਸ ਤਰ੍ਹਾਂ ਲਥੇਰ ਪਥੇਰ ਕਰ ਦਿੱਤਾ ਸੂਰਮਿਆਂ ਨੇ, ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਨੇ। ਇਹੋ ਜਿਹਾ ਕਾਲੋ ਕਮਸਾਨ, ਇਹੋ ਜਿਹਾ ਘਮਾਸਾਨ ਜੰਗ ਘਾਲਿਆ ਕੀਤਾ ਹੈ।
ਕਰੇ ਪੱਲਾ ਮਨ ਤੁਰਕ ਰਣ ਲਿਓ ਛੁੜਾਏ ਮੈਦਾਨ,
ਤੁਰਕਾਂ ਨੂੰ ਭਾਜੜ ਪੈ ਗਈ। ਜਿਹੜੇ ਤੁਰਕ ਪਹਿਲਾਂ ਮੈਦਾਨ ਮੱਲੀ ਖਲੋਤੇ ਸਨ, ਉਹ ਮੈਦਾਨ ਭਾਈ ਵਿਧੀ ਚੰਦ ਜੀ ਹੋਣਾ ਨੇ ਵੇਖਦਿਆਂ ਵੇਖਦਿਆਂ ਹੀ ਛੁਡਾ ਲਿਆ। ਉਸ ਮੈਦਾਨ ਦੇ ਉੱਤੇ ਭਾਈ ਵਿਧੀ ਚੰਦ ਜੀ ਹੋਣਾ ਨੇ ਕਬਜ਼ਾ ਕਰ ਲਿਆ।
ਜੋਧਾ ਜੋਧ ਪ੍ਰਬੋਧ ਜੁਧ ਕਰੇ ਉਥਲ ਪਥਲ,
ਸਤਿਗੁਰਾਂ ਦਾ ਮਹਾਨ ਯੋਧਾ ਸਾਰੀ ਰਾਤ ਵੀ ਲੜਦਾ ਰਿਹਾ, ਦਿਨੇ ਵੀ ਲੜਦਾ ਰਿਹਾ। ਇਹਦਾ ਨਾਂ ਹੈ ਭਾਈ ਜੋਧ ਰਾਏ। ਭਾਈ ਜੋਧ ਰਾਏ ਜੋ ਬੜਾ ਸਿਆਣਾ ਤੇ ਬੜੇ ਸਿਆਣਪ ਦੇ ਨਾਲ ਯੁੱਧ ਲੜ ਰਿਹਾ, ਕਿਉਂਕਿ ਯੁੱਧ ਵਿਚ ਸਿਰਫ ਜੋਸ਼ ਨਹੀਂ ਚਾਹੀਦਾ, ਜੰਗ ਦੇ ਮੈਦਾਨ ਚ ਲੜਨ ਵਾਸਤੇ ਹੋਸ਼ ਵੀ ਚਾਹੀਦਾ। ਜਿਸ ਜੋਸ਼ ਵਿਚ ਹੋਸ਼ ਹੋਵੇ ਉਹਨੂੰ ਕਹਿੰਦੇ ਨੇ ਵੀਰ ਰਸ। ਉਸ ਵੀਰ ਰਸ ਵਿਚ ਮੱਤੇ ਹੋਏ ਸੂਰਮੇ ਲੜ ਰਹੇ ਨੇ।
ਕਰੇ ਉਥਲ ਪਥਲ,
ਉਥਲ ਪਥਲ ਕੇ ਰੱਖ ਦਿੱਤੇ ਨੇ ਤੁਰਕ।
ਤੁਰਕ ਸਮੂਹ ਦਬੇਲ,
ਔਰ ਆਪਣੇ ਛੋਟੇ ਭਰਾ ਸਲੀਮ ਸ਼ਾਹ ਦੇ ਸਮੇਤ ਭਾਈ ਜੋਧ ਰਾਏ ਜੀ ਲੜੇ ਨੇ, ਔਰ ਲੜਦਿਆਂ ਲੜਦਿਆਂ ਬਹੁਤ ਸਾਰੇ ਤੁਰਕਾਂ ਨੂੰ ਦਬਲ ਮਾਰਿਆ ਹੈ। ਇਸ ਪ੍ਰਕਾਰ ਨਾਲ ਹੋਰ ਵੀ ਜਿਹੜੇ ਇਹਨਾਂ ਦੇ ਜਰਨੈਲ ਨੇ ਉਹ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਨੇ। ਸਤਿਗੁਰਾਂ ਦਾ ਮਹਾਨ ਜਰਨੈਲ ਭਾਈ ਜੇਠਾ, ਇਹ ਉਹ ਭਾਈ ਜੇਠਾ ਜਿਹੜਾ ਪੰਜਵੇਂ ਪਾਤਸ਼ਾਹ ਨਾਲ ਉਥੇ ਵੀ ਨਾਲ ਗਿਆ ਸੀ ਜਿੱਥੇ ਮੇਰੇ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਲਾਹੌਰ ਦੀ ਧਰਤੀ ਤੇ। ਇਹ ਭਾਈ ਜੇਠਾ ਛੇਵੇਂ ਪਾਤਸ਼ਾਹ ਨਾਲ ਗਵਾਲੀਅਰ ਦੇ ਕਿਲੇ ਚ ਵੀ ਰਿਹਾ, ਜਦੋਂ ਸਾਹਿਬ ਜੀ ਨੂੰ ਉੱਥੇ ਨਜ਼ਰ ਬੰਦ ਰੱਖਿਆ। ਭਾਈ ਜੇਠਾ ਜੀ ਵੀ ਸ਼ਹਾਦਤ ਦਾ ਜਾਮ ਪੀ ਕੇ ਆਪਣਾ ਆਪਾ ਗੁਰੂ ਤੋਂ ਵਾਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।